ਗੁਰਮੁਖ ਸਭ ਪਵਿੱਤ ਹੈ, ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ, ਗੁਰਮੁਖ ਸਭ ਧਨ ਸੰਪੈ ਮਾਇਆ, ਹਰ ਅਰਥੇ ਜੋ ਖਰਚ ਦੇ ਇਹ ਦੇਨ ਦੇ ਸੁਖ ਪਾਇਆ, ਹਰ ਅਰਥੇ ਪਿਛਲੀ ਸੀ ਡੀ ਲਿੰਕ ਹੈ SV 108 SV 108 ਬੁਕਲੈਟ ਦਾ ਪੰਨਾ ਹੈ 45 ਪੇਜ 45। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 1246 ਪੇਜ 1246। ਸਾਰੰਗ ਕੀ ਵਾਰ ਮਹੱਲਾ ਚੌਥਾ, ਰਾਏ ਮਹਿਮੇ ਹੱਸਨੇ ਕੀ ਧੁਨੀ। ਦੇਖੋ ਪਿਛਲੀਆਂ ਢਾਡੀਆਂ ਦੀਆਂ ਧੁਨੀਆਂ, ਔਰ ਅਸੀਂ ਉਹਨਾਂ ਧੁਨੀਆਂ 'ਤੇ ਤਕਰੀਬਨ ਪੜ੍ਹ ਰਹੇ ਹਾਂ ਸਾਰੀਆਂ। ਇਹ ਢਾਡੀਆਂ ਲਈ ਸ਼ਬਦ ਨੇ ਸਾਰੇ ਗਾਉਣ ਲਈ, ਢੱਡ ਸਰੰਗੀਆਂ 'ਤੇ ਪੌੜੀ ਅਸੀਂ ਲੈ ਰਹੇ ਹਾਂ। ਪਹਿਲਾਂ ਕਈ ਬਹੁਤ ਸਾਰੇ ਸਵਾਲ ਕਈ ਵਾਰੀ ਉੱਠਦੇ ਹੈ ਜੀ, ਦਸਵੰਧ ਕੱਢਣਾ ਚਾਹੀਦਾ ਕਿ ਨਹੀਂ, ਆਪਣੀ ਤਨਖਾਹ 'ਚ ਕਿੰਨਾ ਕੁ ਅਸੀਂ ਪੁੰਨਦਾਨ ਦਈਏ। ਪੁੰਨਦਾਨ ਬਾਹਮਣਾਂ ਦੇ ਦਿੰਦੇ ਸੀ, ਸਾਡਾ ਪੁੰਨਦਾਨ ਜਿਹੜਾ ਹੈ ਉਹ ਅਸੀਂ ਪੁੰਨਦਾਨ ਕਰਨਾ, ਗਮਰੋੜ ਨਹੀਂ ਬਣਨਾ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲਏ, ਦਇਆ ਜਾਣੇ ਦੀਆਂ ਜੀਆਂ ਕੀ ਕਿਛ ਪੁੰਨਦਾਨ ਕਰੇ। ਅਸੀਂ ਐਸੇ ਨਿਰਦਈ ਨਹੀਂ ਹੈ ਜਾਂ ਐਸੇ ਪੁੰਨ ਨਹੀਂ ਅਸੀਂ ਕਰਨੇ, ਪਰ ਇਹ ਦੇਖ ਲੈਣਾ ਕਿ ਜਿੱਥੇ ਤੁਸੀਂ ਮਾਇਆ ਦਿੰਦੇ ਹੋ ਉਹ ਕਿਤੇ ਅਗਲਾ ਪੁਜਾਰੀ ਟੋਲਾ ਸਾਰਾ ਵੋਟਾਂ 'ਚ ਤਾਂ ਨਹੀਂ ਲਾ ਦਿੰਦਾ ਤੁਹਾਡਾ ਪੈਸਾ ਜਾਂ ਝਗੜਿਆਂ 'ਚ, ਕਿਉਂਕਿ ਜੋ ਤੁਸੀਂ ਦਓਗੇ ਉਹਦਾ ਫਲ ਤੋਂ ਤੁਹਾਨੂੰ ਦੇਣਾ ਰੱਬ ਨੇ। ਸੋਚ ਕੇ ਦਾਨ ਕਰੋ ਔਰ ਨੀਡੀ ਨੂੰ ਕਰੋ, ਜਿਹਨੂੰ ਜ਼ਰੂਰਤ ਹੈ। ਲੰਗਰ ਨੂੰ ਦਾਨ ਕਰੋ ਪਰ ਲੰਗਰ ਭੁੱਖਿਆਂ ਨਹੀਂ ਰੱਖੋ। ਅੱਜ ਕੱਲ੍ਹ ਸਿੱਖੀ 'ਚ ਰੱਜਿਆਂ ਦੀ ਬਾਦ ਹਾਜ਼ਮੀ ਕੀਤੀ ਜਾ ਰਹੀ ਹੈ। ਇੰਨਾ ਖਾਣ ਪੀਣ ਨੂੰ ਸਾਰਾ ਗੁਰਦੁਆਰੇ ਦੇ ਲੰਗਰ ਆਓ ਪਾਇਓ, ਗਰੀਬਾਂ ਲਈ ਹੈ ਸਭ ਕੁਛ। ਉਹ ਖਾ ਕੇ ਸੋਚ ਕੇ ਦਾਨ ਕਰੋ, ਲੇਕਿਨ ਅਸੀਂ ਉਸ ਬਰੀਕ ਚੀਜ਼ ਵਾਲਾ ਆ ਰਹੇ ਹਾਂ। ਜੇ ਗੁਰਦੁਆਰੇ ਨਾ ਹੋਣ ਸਾਡੇ, ਸਾਰੇ ਜਿੱਥੇ ਦੁਨੀਆਂ ਦੇ ਵਿੱਚ ਜਾਓ ਸਾਰੇ ਸਾਡੇ ਸਿੱਖ ਨੇ ਗੁਰਦੁਆਰਾ ਪਹਿਲਾਂ ਬਣਾਉਂਦੇ ਹੈ, ਤਾਂ ਕਿ ਸਾਨੂੰ ਉਹ ਬਹਿਣ ਦੀ ਜਗ੍ਹਾ ਹੈ। ਔਰ ਉਹ ਸਾਰੇ ਗੁਰਦੁਆਰੇ ਦਾ ਖਰਚ ਵੀ ਅਸੀਂ ਕੱਢਣਾ, ਉਹ ਚੜ੍ਹਾ ਵਿੱਚੋਂ ਨਿਕਲਦਾ ਸਭ ਕੁਛ ਹੈ। ਲੇਕਿਨ ਖਿਆਲ ਰੱਖੋ ਵੀ ਐਸੇ ਥਾਂ ਦਾਨ ਨਾ ਦੇ ਦਿਓ, ਕਿਉਂਕਿ ਗੁਰਦੁਆਰੇ ਬਹੁਤ ਜ਼ਰੂਰੀ ਹੈ ਸਾਰੇ ਦੇਸ਼ਾਂ 'ਚ। ਲੰਗਰ ਅਤੇ ਪੰਗਤ ਦੀ ਜੋ ਰਸਮ ਚੱਲੀ ਹੈ ਔਰ ਦਾਨ ਦੇਣ ਦੀ ਚੜਾਵਾ ਚੜਾਉਣ ਦੀ, ਉਹ ਸੰਗਤ ਦੇ ਕੰਮ ਆਉਂਦਾ ਹੈ। ਸਾਰੀ ਸੰਗਤ ਦਾ ਖਰਚ ਸਾਰਾ ਗੁਰਦੁਆਰਾ ਸਾਹਿਬ ਦਾ। ਪਰ ਜਿੱਥੇ ਦੇਖੋ ਨਜਾਇਜ਼ਪਣਾ ਹੋ ਰਿਹਾ ਉੱਥੇ ਦਾਨ ਨਾ ਦਿਓ। ਸੱਚ ਤਾਂ ਪਰ ਜਾਣੀਏ ਜਾਂ ਦਇਆ ਜਾਣੇ ਜੀਆਂ ਕਿ ਕਿਛ ਪੁੰਨ ਦਾਨ ਕਰੇ। ਲੇਕਿਨ ਦਾਨ ਪੁੰਨ ਸਾਡੇ ਲਈ ਕੋਈ ਸਾਨੂੰ ਉਹ ਚੀਜ਼ ਨਹੀਂ ਦੇ ਸਕਦਾ, ਮੁਕਤੀ ਨਹੀਂ ਇਹਦੇ ਨਾਲ ਹੋਣੀ। ਯੁੱਗਾਂ ਯੁੱਗਾਂ 'ਚ ਇਹ ਫਿਲਾਸਫੀ ਸੀ ਵੀ ਪੁੰਨਦਾਨ ਜਿੰਨੇ ਤੁਸੀਂ ਕਰਦੇ ਹੋ ਸਾਰਾ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ। ਮਹਾਰਾਜ ਨੇ ਕਿਹਾ ਜੋ ਯੁੱਗਾਂ ਯੁੱਗਾਂ ਤੋਂ ਫਿਲਾਸਫੀ ਉਹ ਫੇਲ ਕਰ ਦਿੱਤੀ ਵੀ ਜਿਹੜਾ ਤੁਸੀਂ ਬਾਹਰ ਦਾ ਪੁੰਨਦਾਨ ਕਰਦੇ ਹੋ ਇਹ ਨਾਮ ਦੇ ਬਰਾਬਰ ਨਹੀਂ ਹੋ ਸਕਦਾ। ਜਪ ਤਪ ਜੇਤੇ ਸਭ ਉਪਰੇ ਨਾਮ, बार मुश्क तप कर रहे हो सारे जप तप जेते सब वो सब तू वड़ी की चीज है हर हर रसना हर हर रसना जो जपे तेस पूरन काम हर हर रिपीट हो गया परमेश्वर दा नाम जो रिपीट करके परमेश्वर दा नाम तू जपदा वो ही सब तू वड़ा काम है हर हर रसना हर हर रसना वाहे गुरु वाहे गुरु वाहे गुरु वाहे वाहे गुरु वाहे गुरु वाहे गुरु वाहे जो जान जपे तेस पूरन काम कहाँ दिया पुन दान जो हिंदू वाला कर दे तुसी जे पुन दान जो बीज दे ते सब धर्म राय के जाए वो धर्म राज कोल जांदे है लेकिन जिहड़ा नाम जपदा है उहदा फ्री वे सीधा रब नूं जांदा है वो है इश्क मुहब्बत नानका लेखा करते पास असी ओ सब तों ज़्यादा बीजना पर असी दया करनी साढ़े ते पहले पांच प्यारियां तों पहले प्यारे दा नाम ही दया सिंह दया करनी हर चीज़ ते जियां ते सारियां ते लेकिन जो खर्चना है अपनी एडा वड्डा आनंदपुर साहब का किला फौजा रखनिया सारे खर्च कितों चलते सी ऐसे तो चलते सी गुरु घर जन्ने चलते सारे लेकिन इनका नजायज़ फायदा हो रहा है जो चढ़ावा जा सारा है ये ओहो करप्शन आ गई है सारी चीज़ जिस करके वो भुगतना पैंदा इस करके दान भी सोच के परो पर जड़ा गुरमुखे सिस्टम च आ जाता है गुरु धार के और गुरमुखे सिस्टम च नाम जपदा है उहदा सब कुछ ही पवित्र हो जाता धन ते संपे कहिंदे जायदाद नू रीयल स्टेट नू उहदी जो रीयल स्टेट आ उहदी उहदा धन है जो सब पवित्र हो जाता और जो रब दे राह दे उत्ते खर्चदे है रब का राह वै भी आ जड़ा एडा वड्डा ज्ञान दिता ए कादे लई दिता ये दिता है जन नानक धूड़े मंगै तिस गुरसिख की जो आप जपे आवरै नाम जपावै नाम ते जपाउणा पंजां प्यारिआं नाल सब कुछ है लेकिन हर सिख का फर्ज है कि जो शब्दां दे मैसेज है ज्ञान है ये आप ग्रहण करे उत्ते चले उत्थों बाद दूसरिआं नूं भी इस रास्ते ते पावे और ਉਹ ਘੇਰ ਘੇਰ ਕੇ ਲਿਆ ਕੇ ਪੰਜਾਂ ਪਿਆਰਿਆਂ ਕੋਲ ਖੰਡੇ ਬਾਟੇ ਦੀ ਪੌਲ ਦੁਆਏ ਪਰ ਪ੍ਰਚਾਰ ਦੱਬ ਕੇ ਕਰੇ ਇਸ ਨਾਮ ਦਾ ਭਈ ਸਭ ਤੋਂ ਵੱਡਾ ਪੁੰਨ ਦਾਨ ਕੀ ਹੈ ਹਰ ਹਰ ਰਸਨਾ ਹਰ ਹਰ ਰਸਨਾ ਜੋ ਜਪੈ ਇਹ ਤਿਸ ਪੂਰਨ ਕਾਮ ਆਹੋ ਲਾਈਨ ਇਹ ਕਹਿੰਦੀ ਗੁਰਮੁਖੇ ਸਭ ਪਵਿੱਤਰ ਜਿਹੜਾ ਗੁਰੂ ਧਾਰ ਕੇ ਕਰਨਾ ਗੁਰੂ ਧਾਰਨਾ ਹੈ ਇਹਨੇ ਖੰਡੇ ਬਾਟੇ ਦੀ ਭੌਲ ਲੈ ਕੇ ਨਾਮ ਜਪਦਾ ਔਰ ਪੁੰਨ ਦਾਨ ਸੋਚ ਕੇ ਕਰਦਾ ਹੈ
ਗੁਰਮੁਖੇ ਸਭ ਪਵਿੱਤਰ ਹੈ
ਇਹ ਧਨ ਸੰਪੇ ਬਹੁਤ ਲਫ਼ਜ਼ ਹੈ ਬਹੁਤ ਸਾਰਾ ਬਾਬੇ ਨਾਨਕ ਦੀ ਬਾਣੀ ਨਾਲ ਸ਼ੁਰੂ ਕੀਤਾ ਸੰਪੇ ਕਾਰਨ ਈਸ਼ਰ 'ਤੇ ਆਈਏ ਸੰਪੇ ਪੁਰਬ ਲਿਖੇ ਕੀ ਪਾਈਏ ਅੱਜ ਕੱਲ੍ਹ ਮਾਰ ਜਿੰਨੇ ਦਾਨ ਪੁੰਨ ਹੋ ਰਿਹਾ ਸਾਰੇ ਜੀ ਮੈਂ ਤਾਂ ਫਲਾਣੇ ਥਾਂ ਦਾਨ ਦੇ ਦੂੰ ਮੇਰੇ ਪੋਤੋ ਜੇ ਫਲਾਣੇ ਥਾਂ ਸਾਰਾ ਜਾਇਦਾਦ ਮੇਰੀ ਵਾਧਾ ਹੋਵੇ ਘਰ 'ਚ ਲੈਣਾ ਉਹਦੇ ਘਰ 'ਚੋਂ ਸਭ ਕੁਛ ਪਰ ਇਹ ਚੀਜ਼ਾਂ ਐਸੀਆਂ ਮੰਗਣ ਵਾਲੀਆਂ ਨਹੀਂ ਹੈ ਬਾਣੀ 'ਚ ਕਰਫਿਊ ਲੱਗਾ ਪਿਆ ਬੇਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਹਾਥੀ ਦੇ ਪੈਰ 'ਚ ਸਭ ਦਾ ਪੈਰ ਜੇ ਤੁਸੀਂ ਨਾਮ ਜਪ ਗਏ ਆ ਛੋਟੇ ਮੋਟੇ ਘਰ ਤੁਹਾਡੇ ਆਪਣੇ ਆਪੇ ਆਪ ਹੀ ਸਾਰੇ ਹੋਈ ਜਾਣੇ ਆ ਇਸ ਕਰਕੇ ਸੰਪੇ ਨਹੀਂ ਸੰਪੇ ਕਾਰਨ ਆ ਈਸ਼ਰ ਦੇਵਤਿਆਂ ਕੋਲੋਂ ਕੀ ਲੈਂਦੇ ਆ ਮੰਗਤਾਂ ਉਹ ਈਸ਼ਰ ਦੇਣ ਵਾਲਾ ਕੌਣ ਆ ਦੇਣ ਵਾਲਾ ਤਾਂ ਰੱਬ ਹੈ ਪਰ ਉਹ ਫਸ ਜਾਂਦੇ ਆ ਦੇਵਤਿਆਂ ਦੇ ਵਿੱਚ ਹੀ ਦਿਆਂ 'ਚ ਇਹ ਤਾਂ ਇਹਨਾਂ ਦੇਵਤਿਆਂ ਲਈ ਸਾਰਿਆਂ ਨੇ ਲਿਖਿਆ ਜਿਸ ਦਾ ਸਾਹਿਬ ਭੁੱਖਾ ਨੰਗਾ, ਬਾਬਾ ਨਾਨਕ ਲਿਖਦਾ ਔਰ ਗੁਰੂ ਅੰਗਦ ਸਾਹਿਬ, ਜਿਸ ਦਾ ਸਾਹਿਬ ਨੰਗਾ ਭੁੱਖਾ ਨੰਗਾ ਹੋਵੇ ਉਸਦਾ ਨਫ਼ਰ ਕਿੱਥੋਂ ਰੱਜ ਖਾਵੇ। ਇਹ ਦੇਵਤੇ ਆ ਭੁੱਖੇ ਆ, ਜੂਨ ਚਾ ਸਾਰੀ ਵਿਧੀਆਂ ਸਿਧੀਆਂ, ਜੇ ਤੁਸੀਂ ਕੋਈ ਚੀਜ਼ ਲੈਂਦੇ ਵੀ ਹੋ ਇਹਨਾਂ ਕੋਲੋਂ, ਨਾ ਵਰਗੀ ਚੀਜ਼ ਨਹੀਂ ਇਹ ਦੇ ਸਕਦੇ। ਇਸ ਕਰਕੇ ਜੋ ਸਿੱਧਾ ਸਿੱਧਾ ਅਕਾਲ ਪੁਰਖ ਨਾਲ ਸਾਨੂੰ ਜੋੜਿਆ ਸਾਰੀ ਬਾਣੀ ਨਾਲ, ਇਸ ਕਰਕੇ ਸੰਪੇ ਕਾਰਨ ਬਾਬਾ ਨਾਨਕ ਕਹਿੰਦਾ ਤੁਸੀਂ ਈਸ਼ਰ ਦੇਵਤੇ ਨੂੰ ਮਹਾਦੇਵ ਨੂੰ ਤਾਂ ਤੇ ਆਉਂਦੇ ਹੋ ਕਿ ਸਾਡਾ ਜਾਇਦਾਦ ਕੰਮ ਹੋ ਜਾਣ, ਸਾਡਾ ਸਭ ਕੁਛ ਸੰਪੇ ਕਾਰਨ ਈਸ਼ਰ 'ਤੇ ਆਈਏ। ਕਹਿੰਦੇ ਤੁਸੀਂ ਨਾ ਵੀ ਉਹਨੂੰ ਸੇਵੋ ਅਤੇ ਸੰਪੇ ਪੁਰਬ ਲਿਖੇ ਕੀ ਪਾਏ। ਆਸ ਬੜੇ ਬੜੇ ਧਨਾੜ ਬਣਦੇ ਦੇਖੇ ਆ, ਉਹਨਾਂ ਦੇ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ। ਜੋ ਤੈਨੂੰ ਮਿਲਣਾ ਜੋ ਤੀਆਂ ਭੂਤ ਸੰਯੋਗ, ਮੂਰਖ ਜਾਣੇ ਆਪਣੇ ਉਹ ਉਹਨਾਂ ਦੇ ਸਿਰ ਲਾ ਕੇ ਜਾਂ ਕਿਸੇ ਜੀ ਫਲਾਨੇ ਗੁਰਦੁਆਰੇ ਤੋਂ ਮੈਂ ਨੰਗੇ ਪੈਰੀ ਜਾਂਦੀ ਸੀ, ਮੈਨੂੰ ਤਾਂ ਇੱਥੋਂ ਮਿਲਿਆ ਦਾਤ। ਉਹ ਸਾਰੀ ਉਹ ਦਾਤ ਨਹੀਂ ਹੈ ਭਾਈ, ਉਹ ਆਪੇ ਤੈਨੂੰ ਮਿਲ ਜਾਣੀ ਜਿਹੜੇ ਪੂਰਬ ਲਿਖੇ ਕਰਮ ਹੈ। ਪੂਰਬ ਮਤਲਬ ਧੀਆਂ ਭੂਤ ਸੰਯੋਗ ਜਿਹੜੇ ਆਉਣੇ ਆਉਣੇ ਹੈ, ਔਰ ਪਿਛਲੇ ਤੁਹਾਡੇ ਜੋ ਜਾਇਦਾਦ ਤੁਹਾਨੂੰ ਪਿੱਛੋਂ ਜੋ ਸਾਰਾ ਜਿਹਾ ਤੁਹਾਡਾ ਪਿਛਲਾ ਦਿਵਾਲੀਆ ਨਿਕਲਿਆ ਹੋਏ, ਅਤੇ ਪਿਛਲੇ ਕਰਮਾਂ ਦਾ ਬੈਲੈਂਸ ਵੀ ਦੇਖਣਾ ਉਹਨੇ, ਸਭ ਕੁਝ ਦੇ ਚੀਜ਼ਾਂ ਦੇਖਣੇ, ਦੇਣ ਵਾਲਾ ਇੱਕ ਦਾਤਾ ਹੈ। ਇਸੇ ਕਰਕੇ ਸਾਰੀ ਬਾਣੀ ਇੱਕ ਦੇ ਲੜ ਲਾਉਂਦੀ ਹੈ, ਕਿਸੇ ਗੁਰੂ ਦੇ ਲੜ ਨਹੀਂ ਲਾਉਂਦੀ, ਉੱਤੇ ਨਾਂ ਨਹੀਂ ਲਿਖਿਆ ਗੁਰੂਆਂ ਦਾ, ਮਹੱਲੇ ਚੱਲਣਗੇ ਤਾਂ ਕਿ ਸੁਰਤ ਇੱਕ ਅਲ ਰਹੇ। ਤੋ ਇਸ ਕਰਕੇ ਉਹ ਦਿੰਦਾ, ਪਰ ਬਾਬਾ ਨਾਨਕ ਹੀ ਕਹਿੰਦਾ ਸੰਪੇ ਕਾਰਨ ਈਸ਼ਰ 'ਤੇ ਆਈਏ, ਕੁਐਸਚਨ ਮਾਰਕ ਹੈ ਇਸ 'ਚ, ਸੰਪੇ ਪੁਰਬ ਲਿਖੀ ਕੀ ਭਾਈ, ਤੇਰੇ ਆਪੇ ਜਿਹੜੇ ਪਿਛਲੇ ਹੈ ਉਹ ਤੈਨੂੰ ਆਪੇ ਮਿਲ ਜਾਣਾ, ਤੂੰ ਨਾਮ ਜਪ ਇਹਦੇ ਨਾਲ ਵੀ ਤਾਂ ਚੜ, ਉਹ ਹੈ ਗੁਰਮੁਖ ਰਾਸਤਾ।
ਗੁਰਮੁਖ
ਮਾਇਆ ਉਹਦਾ ਸਮਝਾਇਆ ਦਾ ਸਭ ਕੁਛ ਉਹਦਾ ਪਵਿੱਤਰ, ਜਿਹੜਾ ਗੁਰੂ ਗੁਰੂ ਧਾਰ ਲੈਂਦਾ ਉਹ ਸਤਿਗੁਰੂ ਨੂੰ।
ਗੁਰਮੁਖ ਸਭ ਪਵਿੱਤ ਹੈ, ਇਹ ਧਨ ਸੰਪੈ ਮਾਇਆ, ਹਰ ਅਰਥੇ ਜੋ ਖਰਚ ਦੇ,
ਰੱਬ ਦੇ ਰਾਹ 'ਤੇ ਜੋ ਖਰਚ ਦਿੰਦੇ ਹੈ ਔਰ ਦਿੰਦੇ ਸੁੱਖ ਪਾਇਆ। ਜਿੱਦਾਂ ਸਿੱਖਾਂ 'ਚ ਬਹੁਤ ਸੋਹਣਾ ਰਿਵਾਜ ਹੈ ਦਸਵੰਧ ਕੱਢਣ ਦਾ, ਤਾਂ ਕਿ ਦਸਵਾਂ ਹਿੱਸਾ ਗੁਰੂ ਦੇ ਕੰਮਾਂ 'ਚ ਲੱਗ ਜਾਵੇ।
ਹਰ ਅਰਥੇ ਜੋ ਖਰਚ ਦੇ, ਇਹ ਦੇਣੇ ਸੁੱਖ ਪਾਇਆ।
ਦੇਖੋ ਤੇ ਬਿੰਦੀ ਦਿੱਤੀ ਆ, ਬੁਲਾਉਣੀ ਹੈ ਦੇ ਨਹੀਂ,
ਦੇਂਦੇ ਸੁੱਖ ਪਾਇਆ,
ਤੇ ਜੋ ਹਰ ਨਾਮ
ਤੇ ਆਏ
ਹੋਗੀ ਵੈਲਿਊ, ਤਿੰਨ
ਤੋਟੇ ਆਇਆ,
ਜੋ ਹਰ ਨਾਮ
ਤੇ ਆਏ
ਹੁਣ ਕਦੀ ਤੋਟ ਨਹੀਂ ਆਉਣੀ। ਇਹ ਜਾਦੂ ਮੇਰੇ ਵੱਲ ਹੈ ਤਾਂ ਕਿਆ
ਮਚੰਦਾ,
ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ,
ਇਹ ਲਖਮੀ ਤੋਟ ਨਾ ਆਵਈ, ਇਹ ਲਖਮੀ ਤੋਟ ਨਾ ਆਵਈ, ਥਾਂ ਖਰਚ ਰਹਿੰਦਾ, ਇਹ ਲੱਖ ਚੁਰਾਸੀ ਵੇਦ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤੀਆਂ ਨਹਿ ਮੰਗੇ ਮੰਦਾ, ਇਹ ਲੇਖਾ ਕੋਈ ਨ ਪੁੱਛ ਜਾਂ ਹਰ ਵਕ ਸੰਦਾ,
ਆਨੰਦ ਪਿਆ ਸੁਖ ਪਾਇਆ
ਮਿਲੇ ਗੁਰ ਗੋਬਿੰਦਾ,
ਇਹ ਸਭੇ ਕਾਜ ਸਵਾਰੀਆਂ ਨੇ, ਜਾ ਤੁਦ ਪਾਵੰਦਾ,
ਇਹ ਲਖਮੀ ਤੋਟਨਾਈ ਖਾਇ ਖਰਚ ਰਹਿੰਦਾ,
ਇਹ ਜੋ ਹਰ ਨਾਮ
ਤੇ ਆਏ ਤੇ,
ਇਹ ਤਿੰਨ ਤੋਟੇ ਨਾ ਆਇਆ,
ਗੁਰਮੁਖ ਸਭ ਪਵਿੱਤ
ਧਨ ਸੰਪੈ ਮਾਇਆ।
ਅਰਥੇ ਜੋ ਖਰਚ ਦੇ ਕੇ ਦੇਨੇ ਸੁਖ ਪਾਇਆ ਹੈ ਜੋ ਹਰ ਨਾਮ ਤੇ ਆਏਂਦੇ ਤਿੰਨ ਤੋਟੇ ਨਾ ਆਇਆ ਗੁਰਮੁਖਾਂ ਨਦਰੀ
ਜੋ ਗੁਰਮੁਖਾਂ ਨੂੰ ਸਭ ਦੇ ਦਰਸ਼ਨ ਹੋ ਜਾਂਦੇ ਫਿਰ ਕੀ ਉਹ ਮਾਰਦੇ ਮਾਰਦੇ ਨੱਕ ਵੱਢ ਕੇ ਰੱਖਦੇ ਫਿਰ ਮਾਇਆ ਸੁੱਟ ਪਾਇਆ ਮਾਇਆ ਨਹੀਂ ਜਾਂਦੇ ਫਿਰ
ਗੁਰਮੁਖਾਂ ਮਾਇਆ ਸੁੱਟੇ ਪਾਇਆ
ਨਾਨਕ ਭਗਤਾਂ
ਹੋਰ ਜਿੱਤੇ ਨਾ
ਕਿੱਥੇ ਜਾਂਦੇ ਹੋ
ਹਰ ਨਾਮੇ ਸਮਾਇਆ
ਹਰ ਨਾਮੇ ਸਮਾਇਆ ਲੋਕ ਮਹੱਲਾ ਚੌਥਾ ਫਿਰ ਆਇਆ ਗੁਰੂ ਰਾਮਦਾਸ ਸਾਹਿਬ ਦਾ ਦਰਸ਼ਨ ਕਰ ਰਹੇ ਅਸੀਂ ਔਰ ਚੱਕਣ ਲੱਗੇ ਹਾਂ
ਸਤਿਗੁਰ ਸੇਵਨੇ
ਸਤਿਗੁਰ ਦੇ ਵਾਲਾ ਸਤਿਗੁਰ ਨਹੀਂ ਹੈ ਅੰਦਰ ਹੈ ਸਤਿਗੁਰ ਅਤੇ ਉਹਦੀ ਸਤਿਗੁਰ ਦੀ ਸੇਵਾ ਕੀ ਹੈ ਨਾਮ ਜਪਣਾ ਇਸ ਕਰਕੇ ਸਤਿਗੁਰ ਅੰਦਰਲੀ ਉਸ ਪਾਵਰ ਵੱਲ ਇਸ਼ਾਰਾ ਹੈ ਕਿਸੇ ਗੁਰੂ ਵੱਲ ਨਹੀਂ ਕਿਸੇ ਗੁਰੂ ਗ੍ਰੰਥ ਸਾਹਿਬ ਵੱਲ ਨਹੀਂ ਕਿਸੇ ਇਨਸਾਨ ਵੱਲ ਨਹੀਂ ਇਹ ਸਤਿਗੁਰੂ ਉਹ ਪਾਵਰ ਹੈ ਜੋ ਅਭਿਆਸੀ ਔਰ ਰੱਬ ਦੇ ਦਰਮਿਆਨ 'ਚ ਮਿਲਾਉਣ ਵਾਲਾ ਸਰੂਪ ਹੈ ਜੋੜਨ ਵਾਲਾ ਲਿੰਕ ਹੈ
ਸਤਿਗੁਰ ਸੇਵਨੇ
ਸੇਵਾ ਕੀ ਹੈ ਨਾਮ
ਹਮਾਰਾ ਗੁਰ ਕੀ ਸੇਵਾ ਵਾਹਿਗੁਰੂ ਵਾਹਿਗੁਰੂ
ਸਤਿਗੁਰ ਸੇਵਨੇ
ਸੇਵਾ ਬਲ ਪਾਕੀ
ਦੇਖੋ ਕਿੰਨੀਆਂ ਦੂਰੀਆਂ ਲਾਈਨਾਂ ਹਰ ਹਰ ਲਾਈਨ ਤੋਂ ਬਾਅਦ ਦੋ ਡੰਡੀਆਂ ਆ ਗਈਆਂ ਇੱਕ ਇੱਕ ਲਾਈਨ ਔਰ ਧਿਆਨ ਪਾਣੀ ਇੱਕ ਇੱਕ ਲਾਈਨ ਕੀਮਤੀ ਹੈ
ਸਤਿਗੁਰ
ਕਹਿੰਦੇ ਸਤਿਗੁਰ ਦੀ ਸੇਵਾ ਸਮਝ ਲਓ ਸਤਿਗੁਰ ਦੀ ਸੇਵਾ ਜੀ 12 ਸਾਲ ਗਾਗਰ ਢੋਈ ਇੱਕ ਬੁੱਢੇ ਗੁਰੂ ਨੇ ਗੁਰੂ ਅਮਰਦਾਸ ਸਾਹਿਬ ਨੇ 12 ਸਾਲ ਸਿਰ 'ਤੇ ਗਾਗਰ ਰੱਖਣੀ ਵਿਆਸਾ ਤੋਂ ਪਾਣੀ ਲਿਆ ਕੇ ਆਪਣੇ ਨੌਜਵਾਨ ਗੁਰੂ ਅਮਰਦਾਸ ਸਾਹਿਬ ਅੰਗਦ ਸਾਹਿਬ ਨੂੰ 12 ਸਾਲ ਨੜਾਇਆ ਤਾਂ ਗੱਦੀ ਲੈ ਗਏ ਇਹ ਝੂਠੀਆਂ ਕਹਾਣੀਆਂ ਬੰਦ ਕਰੋ ਉਹ ਸਤਿਗੁਰੂ ਨਹੀਂ ਸੀ ਇਸ ਕਰਕੇ ਬਾਬਾ ਨਾਨਕ ਸਤਿਗੁਰੂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਨਹੀਂ ਹੈ ਸਤਿਗੁਰੂ ਉਹ ਪਾਵਰ ਹੈ ਔਰ ਉਹਦੀ ਸੇਵਾ ਵੀ ਨਾਮ ਜਪਣਾ ਹੈ ਉਹ ਵਡਭਾਗੀ ਹੈ ਜੋ ਇਹੋ ਜਿਹਾ ਸਤਿਗੁਰ ਸਮਝ ਕੇ ਉਹਦੀ ਸੇਵਾ ਨਾਮ ਜਪਣਾ ਨਹੀਂ ਕਰਦੇ ਹੈ
ਸਤਿਗੁਰ
ਸਤਿਗੁਰ ਸੇਵਨੇ ਆ ਗਈ ਸੇਵਾ ਹੋਈ
ਸੱਚੈ ਸ਼ਬਦ ਜਿਨ੍ਹਾਂ ਏਕ ਲੇਵ ਲਾਗੀ
ਸੱਚਾ ਸ਼ਬਦ ਗੁਰਮੰਤਰ ਪਰਮੇਸ਼ਰ ਦੇ ਨਾਮ ਨਾਲ ਜਿਨ੍ਹਾਂ ਦੀ ਜਪ ਜਪ ਕੇ ਤੇ ਲੇਵ ਦੀ ਅਵਸਥਾ ਤੱਕ ਪਹੁੰਚ ਗਏ ਹੈ
ਸਤਿਗੁਰ ਸੇਵਨੇ ਸੇਵਡ ਪਾਗੀ
ਏ ਸੱਚੈ
ਸ਼ਬਦ ਜਿਨ੍ਹਾਂ ਏਕ ਲੇਵ ਲਾਗੀ
ਸਾਡਾ ਜੋ ਤੰਦ ਕੱਤੀ ਆ ਰਹੇ ਹੈ ਉਹ ਕੀ ਹੈ ਵਿਸ਼ਾ
ਗ੍ਰਹਿ ਕੁਟੰਬ ਮੈਂ ਸਹਿਜੇ ਸਮਾਨੀ
ਆ ਐਸਾ ਐਸੀ ਲਾਈਨ ਆ ਰਹੀ ਹੈ ਜਿਹੜੇ ਬਾਹਰ ਡੇਰਾਦਾਰ ਪਿੰਡ ਛੱਡ ਕੇ ਨਾ ਵਿਆਹ ਕਰਾਉਣ ਰੋਟੀਆਂ ਵੀ ਗਾਂ ਗ੍ਰਿਸਤੀ ਲਿਆਉਣ ਉਹਨਾਂ ਨੂੰ ਔਰ ਮਾਰ ਬੈਠੇ ਉਹ ਸਾਰਾ ਉਹ ਤੁਸੀਂ ਕਿਸੇ ਇੱਕ ਸਹੂਲਤੇ 'ਤੇ ਚੱਲੋ ਜਿੱਦਾਂ ਗੁਰੂਆਂ ਨੇ ਸਾਰਿਆਂ ਨੇ ਸ਼ਾਦੀਆਂ ਬੱਚੇ ਸਭ ਕੁਛ ਔਰ ਘਰਾਂ 'ਚ ਰਹਿ ਕੇ ਸਭ ਕੁਛ ਕੀਤਾ ਤੁਸੀਂ ਡੇਰੇ ਬਾਜਾਂ ਨਾਲ ਪੰਜਾਬ 'ਚ ਕੀ ਕਹਿ ਰਹੇ ਆ ਆ ਤੁੱਕ ਉਹਨਾਂ ਦੇ ਮੂੰਹ 'ਤੇ ਚਪੇੜ ਹੈ ਕੀ ਵੀ ਘਰ ਬੈਠੋ ਆਪਣਾ ਗ੍ਰਸਤ ਹੈ ਬੱਚਿਆਂ ਦੇ ਵਿੱਚ ਬੈਠ ਕੇ ਪਾਲ ਕੇ ਆਹ ਜੋ ਗੁਰੂਆਂ ਨੇ ਕਰਕੇ ਦੱਸਿਆ ग्रह है कुटुंब में
सहजे समाजे।
कोई पंजाब का एक साधु भी दस दे भी उहदा किहड़ा कुटुंब है, क्यों उल्टियां रीतां चल रही, क्योंकि सानू पाठां लाया बाणी समझ नहीं दिती जा रही। जां इहनू गाई चलो जी सारी सारी रात बाणी नू, वो बाणी नू देखते लो कहिंदी की है। इस करके सारिया रीतां तदे चलियां, असी अपनी बाणी दे मुताबक उहनू समझ के फिर असी वो कम नहीं करते, असी उहो कम करते हैं। लेकिन साढ़े गुरुआं ने करके दसे अपने घरां च रह के शरीके च रह के सारिया शरीके दियां मतलब तकलीफा सहार के सारे गुरुआ ना तां घरां च रहे, और ओ आहो ही रास्ता है। ग्रह है ग्रह कहते अपने घर च ग्रह है कुटुंब में
सहजे समाधि।
हाँ श्री गुरु अर्जन पातशाह दस सकते भी तुहाडा कुटुंब केड़ा, ये कहते मौजा मार रहे ने सारे पंजाब दी संगत नूं काबू किया। ग्रह है
कुटुंब में सहजे समाधि,
सहजे समाधि,
सहजे
समाधि। ओ समाधि की है आ पिछला लिंक जोड़ लिए हो, ओ नाम जप जप के तेरी अंदर साधि समाधि वास्ता किथे आनी है।
सहज गुफा में आसन बांधया
है तां जाके आ साडा गुरु तेग बहादुर साहब नौवां गुरु 26 साल 9 महीने 13 दिन बकाले पिंड च बैठे रहे, किसी नूं पता नहीं है, तप कर रहे और आ और किसे ओ की सी नाल घर वाली है माता गुजरी जी, और गुजरी दा भरा मामा कृपाल चंद जी वो बहरे ते है। गुरु तेग बहादुर और नाल वाइफ ने तप किया इन्ने साल, और बच्चा कितने जाके पैदा होया पटना साहब गुरु गोबिंद सिंह साहब जी का, किड्डा वड्डा जसत पाल रहे दोनों जी रल के। आ है मिसाल हुण दी साडे लेटेस्ट गुरुआं दी, गुरु तेग बहादुर साहब 26 साल ना किसी नूं पता लगन दिता, एडा एडा वड्डा वो कित्थे चले जांदे सी, वो अपने अंदर वड़ रहे सी। ग्रह
कुटुंब में सहजे समाधि,
ग्रह
कुटुंब में सहजे
नानक नामे रते से सच्चे वैराग। गुरसिख घर बैठ के इन्नी कमाई करे कि वो सहज गुफा दे अंदर उहदा मन बैठा रहे, बाकी सारी दुनिया के काम भी करे, क्योंकि विचे माया पाया साडा असूल है। नानक
नामे रते से सच्चे वैरागी,
नानक नामे
रते से सच्चे वैरागी।
ए ग्रह है
कुटुंब में सहजे समाधि।
वो समाधि क्यों सी, इन्नियां चीज़ां अंदर आ जांदियां है। गुरु तेग बहादुर साहब देखो किन्नी अजर वस्तुआं नूं जरिया सी, सतगुरु अंदर आ जांदा है, और उही एडा वड्डा बिरख है जिहनूं अमृत फल लगे है। सतगुरु देह नहीं जानना, ना गुरु नानक, ना गुरु ग्रंथ साहब, ना कोई दुनिया च होर किसी नूं सतगुरु कह सकदे हैं। ये वो पावर है, वजूद है, जां ना जिहड़ा जोड़नहारा लिंक है। सो सतगुर वाहो वाहो जिन्हें हर सिओ जोड़िया, सो सतगुर धन धन जिन्हें भरम गढ़ तोड़िया। इस करके सतगुरु की जगह कोई इंसान नहीं मल सकता, ना कोई गुरु मल सकता, तो ओदी असी पौड़ी लै रहे हैं।
सतगुर अमृत बिरख है, बिरख है अमृत रस भरिया।
ऐसी ट्यून बनाओ जो सियारियां सारियां उगण।
सतगुर अमृत बिरख है, बिरख है अमृत रस भलिया।
रस ओ सतगुरु ओ इंसान नहीं है।
सतगुर अमृत बिरख है, बिरख है अमृत रस भलिया। सतगुर अमृत बिरख है अमृत रस भलिया।
अगे लहे लफ्ज आएगा, लहे कहने उन्हूं ओ फड़ सकता है
जिस प्राप्ते सो लहै ते सो लहै गुर शब्दी मिलिया।
गुरु दे शब्द नाल जड़ा जपन वाला शब्द आ सारे शब्द ना नी असी अशब्द ही पढ़ रहे ज्ञान दे रहे भी एक शब्द की कमाई करेगा गुरुमंत्र दी ता फड़ेगा तुहानू। आ शुरू तो लइए
सतगुर अमृत बिरख है
अमृत बिरख है
अमृत रस फलिया
उनु फल सारा रस ही रस है उदे च सतगुरु च।
सतगुर अमृत बिरख है बिरख है अमृत रस फलिया प्राप्ते सो लहै गुर शब्दी मिलिया।
हे वाहिगुरु
वाहिगुरु वाहिगुरु वाहिगुरु वाहिगुरु वाहिगुरु
अमृत सतगुर अमृत बिरख है
अमृत रस फलिया जिस प्राप्ते सो लहै गुर शब्दी मिलिया।
अगे सतगुर दा पाणा आउणा पाणा है ही उहदा नाम जपना जिहड़ा सिख नाम जपदा उहदे पाणे च है।
सतगुर कै पाणे जो चले ए जो चले
ओ रब नाल मिल जाएगा अंदर। देखो पहला सतगुरु विचोला आ गया विच।
सतगुर कै पाणे जो चले ए जो चले हर से तीर लिया। सतगुर के पाणे जो चले हर से तीर लिया।
अगली तो कुड़ी जामकार जो हुए ना सके ना सके कटे चानन बलिया। पहले इनू समझ लिए जामकाल है डैथ दा इंचार्ज वो एडा वड्डा जाम है जिहड़ा सारा वो काल दा काम करदा। काल की है इंचार्ज मौत दा जिहड़ा आण के जिंद कढ़दा है। जिस वेले वो जम काल आउंदा है बंदे नूं दिसदा है साफ पर उहनूं दिसेगा जिहदे नाम नहीं जपिया ਜਾਂ ਹੋਰ ਕਰਮ ਕਾਂਡ ਕਰ ਇੱਕ ਹੋਰ ਤਰੀਕਾ ਜਾਂ ਪਾਪੇ ਤਾਂ ਸਭ ਨੂੰ ਦਿਸਣਗੇ ਜਾਮੀ। ਭਾਵੇਂ ਉਹ ਨੇਕ ਤੋਂ ਨੇਕ ਕੰਮ ਵੀ ਕਰਨਗੇ ਉਹਨੂੰ ਜਾਮੀ ਲੈ ਜਾਣਗੇ। ਪਰ ਜਿਨ੍ਹਾਂ ਦੇ ਅੰਦਰ ਨਾਮ ਦੀ ਰੌਹ ਚੱਲ ਪਈ ਹੈ ਸ਼ਬਦ ਦੀ ਕਮਾਈ ਦੀ ਔਰ ਅੰਦਰ ਘੱਟ ਚਾਨਣ ਬਲਿਆ ਮਤਲਬ ਅੰਦਰ ਜੋਤ ਦਾ ਪ੍ਰਗਟਾਵਾ ਹੋ ਰਿਹਾ ਔਰ ਭਗਤੀ ਕਰ ਰਿਹਾ ਉਹ ਜੋਹੇ ਦੇ ਮੈਨੇ ਆ ਮੂੰਹ ਨਹੀਂ ਦਿਖਾ ਸਕਦਾ। ਉਹੋ ਜਿਹੇ ਭਗਤ ਦੇ ਲਾਗੇ ਉਹ ਭਗਤੀ ਕਰਦੇ ਜਾਂ ਉਹਨੂੰ ਮੂੰਹ ਨਹੀਂ ਦਿਖਾ ਕਿਉਂਕਿ ਜਾਮ ਦਾ ਐਸਾ ਭਿਆਨਕ ਸਰੂਪ ਹੈ। ਭਾਈ ਸਾਹਿਬ ਜੀ ਐਡਾ ਉਹਦਾ ਬੁਰਾ ਐਡਾ ਉਹਦਾ ਸਰੂਪ ਦੱਸਿਆ ਬਾਣੀ 'ਚ ਵੀ ਬੰਦੇ ਦਾ ਤਰਬ ਨਿਕਲ ਜਾਂਦਾ ਜਦੋਂ ਦੇਖਦਾ ਇੰਨੇ ਜਮ ਨਾਲ ਜਮਕਾਲ ਹੈ ਪਰ ਉਹ ਬੰਦੇ ਦੇ ਲਾਗੇ ਨਹੀਂ ਆ ਸਕਦਾ ਨਾ ਉਹਨੂੰ ਮੂੰਹ ਦਿਖਾ ਸਕਦਾ। ਉਹਨੂੰ ਉੱਤੋਂ ਇੰਸਟਰਕਸ਼ਨ ਹੈ ਧਰਮਰਾਜ ਦੀ ਵੀ ਦੇਖੀ ਕਿਸੇ ਇਹੋ ਜਿਹੇ ਬੰਦੇ ਦੇ ਲਾਗੇ ਨਾ ਚਲੇ ਜਾਈ ਜਿੱਥੇ ਕਿ ਭਜਨ ਹੋ ਰਿਹਾ ਹੈ ਅੰਦਰ ਉਹਦਾ ਨਾਮ ਚੱਲਿਆ ਘਾਟ 'ਚ ਚਾਨਣ ਹੈ ਔਰ ਉੱਥੋਂ ਬਾਅਦ ਉਹਦੇ ਲਾਗੇ ਨਹੀਂ ਜਾਣਾ। ਜੇ ਕਿਤੇ ਉਹ ਡਿਸਟਰਬ ਹੋ ਗਿਆ ਤੂੰ ਵੀ ਮਾਰਿਆ ਜਾਏਗਾ ਅਤੇ ਮੈਂ ਵੀ ਰੱਬ ਦਾ ਨੌਕਰ ਹਾਂ ਮੇਰੀ ਵੀ ਐਕਸਪਲੇਨੇਸ਼ਨ ਕਾਲ ਹੋ ਜਾਣੀ ਹੈ। ਤੇਰੀ ਜਾਮਨਾ ਬਾਕੀ ਭਗਤ ਦੇ ਲਾਗੇ ਕਿਉਂ ਚਲਾ ਗਿਆ ਉਹ ਮੂੰਹ ਵੀ ਨਹੀਂ ਦਿਖਾ ਸਕਦਾ ਦੂਸਰਿਆਂ ਨੂੰ ਮੂੰਹ ਦਿਖਾਲੇਗਾ। ਜੈ ਸਾਧੂ ਬਾਣੀ ਦੀ ਤੁੱਕ ਦੇ ਰਹੇ ਹੈ ਜਿਹਨੂੰ ਮਖੌਲ ਹੋ ਰਿਹਾ ਜੀ ਅੱਗਾ ਹੈ ਨਹੀਂ ਇਹ ਜਮਦੂਦਾਤ ਕੁਛ ਨਹੀਂ ਇਹਦੀ ਐਵੇਂ ਡੂਮ ਡਰਾਵੇ ਹੈ ਵੀ ਬੰਦਾ ਬੁਰਾ ਕੰਮ ਨਾ ਕਰੇ ਹੋਇਆ ਸਾਰੇ ਡੂਮ ਡਰਾਵੇ ਹੀ ਹੈ। ਅਜਿਹੇ ਨਾਸਤਕ ਟੀਕੇ ਨਿਕਲ ਰਹੇ ਆ ਸਾਰੇ ਨਾਮ ਜਪਣ 'ਤੇ ਜੋ ਯਕੀਨ ਨਹੀਂ ਕਰਦੇ ਉਹ ਕਹਿੰਦੇ ਜਮਦੂਦ ਵਗੈਰਾ ਹੈ ਨਹੀਂ ਕੁਛ ਵੀ ਕਹਿੰਦੇ ਤੁਹਾਡਾ ਕੁਟੰਬੀ ਜਮਦੂਤ ਵਾਲੇ ਤੁਹਾਡੇ ਗੱਲ ਉਹ ਸੱਚੀ ਕਹਿੰਦੇ ਹੈ ਕਹਿੰਦੇ ਜਮਦੂਤ ਹੋਰ ਕੋਈ ਨਹੀਂ ਹੈ ਤੁਹਾਡੇ ਤੁਹਾਡੇ ਸ਼ਰੀਕੇ ਦੇ ਤੁਹਾਡੇ ਆਲੇ ਦੁਆਲੇ ਜਿਹੜਾ ਉਹ ਜਮਦੂਤ ਹੈ ਅਤੇ ਉਹਨਾਂ ਨੂੰ ਨਹੀਂ ਪਤਾ ਵੀ ਨਹੀਂ ਸਾਡੇ ਹਰ ਕੁਟੁੰਬ ਕੋਈ ਐਸਾ ਨਹੀਂ ਹੋਇਆ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦੇ ਸਭ ਕੁਛ ਇਹ ਦੁਨੀਆਦਾਰਾਂ ਲਈ ਹੈ ਕਿਉਂਕਿ ਸੋਕ ਆਉਂਦੀ ਹੈ ਬਾਣੀ ਦੀ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਅਲੱਗ ਰਸਤਾ ਹੈ, ਲੇਕਿਨ ਭਗਤਾਂ ਨੂੰ ਮੂੰਹ ਨਹੀਂ ਦਿਖਾ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਅੰਦਰ ਹੋ ਰਿਹਾ ਅਖੰਡ, ਬਾਹਰਲਾ ਨਹੀਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੂ ਨਾ ਤੂੰ ਨਾ ਛੁਟੇ, ਨਿਕਟੇ ਨਾ ਜਾਈਓ ਦੂਤ। ਉਹਦੇ ਤੋਂ ਪਰਾਂ ਬੋਲ ਜਾ, ਦੂਰ ਜੇ ਤੁਸੀਂ ਉਹਦੇ ਲਾਗੇ ਚਲੇ ਗਏ ਮੈਂ ਵੀ ਮਾਰਿਆ ਜਾਣਾ। ਐਸੀਆਂ ਇੰਸਟਰਕਸ਼ਨਾਂ ਬਾਣੀ ਰਾਹੀਂ ਆ ਰਹੀਆਂ ਸਾਨੂੰ ਸਮਝ। ਤੂੰ ਜਮਕਾਲ ਦਾ ਐਡਾ ਭਿਆਨਕ ਰੂਪ ਹੈ, ਉਹ ਤੈਨੂੰ ਮੂੰਹ ਨਹੀਂ ਸਾਈਦਾ ਕਿਹਦੇ ਜਿਹਦੇ ਘੱਟ 'ਚ ਜੋਤ ਦਾ ਪ੍ਰਗਟਾਵਾ ਹੋ ਗਿਆ। ਜਮਕਾਲ ਜੋਹੇ ਨਸ ਜੋਹੇ ਮੂਮਨੀ ਦੂਰ ਹੀ ਰਹੂਗਾ। ਜਮਕਾਲ ਜੋਹੇ ਨਸਕ ਨਸਕ ਘਟੇ ਚਾਨਣ ਵਾਲਿਆ। ਆਵਾ ਪੁਰਾਣੀ ਟਾਡੀਆਂ ਦੀਆਂ ਟਿਊਨਾਂ ਔਰ ਇਹਦੇ 'ਤੇ ਪੌੜੀ ਲਿਖੀ ਹੈ। ਜਮਕਾਲ ਜੋਹੇ ਨਸਕ ਚਾਨਣ ਬਲਿਆ, ਨਾਨਕ ਬਖਸ਼ ਮਲਾਇ ਫਿਰ ਘਰ ਬਿਨ ਗਲਿਆ। ਦੇਖਰੇ ਇੱਥੇ ਤੱਕ ਪਹੁੰਚਣਾ ਕਿੱਦਾਂ ਹੈ? ਪਹਿਲਾਂ ਆਹ ਕੰਮ ਆਹ ਸਮਝ ਹੈ, ਭੈਜੜੀ ਕਵਿਤਾ ਬਣਾਉਣ ਲਈ ਨਹੀਂ ਇਹ ਪੌੜੀਆਂ ਲਿਖ ਦਿੱਤੀਆਂ। ਜਿੱਦਾਂ ਜਿੱਦਾਂ ਅੰਦਰ ਹਾਲਤ ਹੋਣੀ ਹੈ, ਪਹਿਲਾਂ ਅੰਮ੍ਰਿਤ ਰਾਜ ਸਤਿਗੁਰੂ ਨੂੰ ਸਮਝ, ਉਹ ਫਿਰ ਅਗਾਂਹ ਗਾਂਹ ਜੂਨ ਚੜ੍ਹਾਈਆਂ ਹੋਣਗੀਆਂ, ਤਾਂ ਕਿਤੇ ਜਾ ਕੇ ਗਰਭ ਦੀ ਜੂਨ ਤੋਂ ਛੁਟਕਾਰਾ ਮਿਲਦਾ ਔਰ ਅੰਦਰ ਚਾਨਣ ਵਲਦਾ, ਔਰ ਉਹ ਜਮਾਂ ਦੇ ਨਾਲ ਨਹੀਂ ਜਾਂਦਾ, ਉਹਨੂੰ ਹਰਜਨ ਲੈਣ ਆਉਂਦੇ ਹੈ, ਔਰ ਉੱਥੋਂ ਪਹਿਲਾਂ ਚੀਰੀ ਆਉਂਦੀ ਹੈ, ਚਿੱਠੀ ਆਉਂਦੀ ਹੈ ਵੀ ਤੇਰਾ ਟਾਈਮ ਖਤਮ ਹੋ ਗਿਆ। ਇਹ ਬਖਸ਼ੀਆਂ ਰੂਹਾਂ ਹੁੰਦੀਆਂ ਜਿਹੜੀਆਂ ਘੱਲੇ ਆਏ ਨਾਨਕਾ ਸੱਦੇ ਉੱਠ ਜਾਣ, ਔਰ ਇਹ ਧਰਮਰਾਜ ਦੇ ਨਹੀਂ ਜਾਂਦੇ, ਇਹ ਸਿੱਧਾ ਰੱਬ ਕੋਲ ਚਲੇ ਜਾਂਦੇ ਨੇ। ਸਤਿਗੁਰ ਅੰਮ੍ਰਿਤ ਬਿਰਖ ਬਿਰਖ ਅੰਮ੍ਰਿਤ ਰਸ ਭਲਿਆ, ਹੇ ਸਤਿਗੁਰ ਅੰਮ੍ਰਿਤ ਬਿਰਖ ਅੰਮ੍ਰਿਤ ਰਸ ਭਲਿਆ। ਜਿਸ ਪ੍ਰਾਪਤੇ ਸੋਲ ਹੈ ਗੁਰ ਸਭ ਦੀ ਮਿਲਿਆ, ਰੱਬ ਤੇ ਸੋਲ ਹੈ ਗੁਰ ਸਭ ਦੀ ਮਿਲਿਆ। ਇਹ ਸਤਿਗੁਰ ਕੈ ਪਾਣੈ ਜੋ ਚਲੇ ਹਰ ਜੋ ਚਲੇ ਹਰ ਸੇਤੀ ਰਲਿਆ। ਸਤਿਗੁਰ ਕੈ ਪਾਣੈ ਜੋ ਚਲੇ ਹਰ ਸੇਤੀ ਰਲਿਆ। ਮਰਨ ਤੋਂ ਬਾਅਦ ਨਹੀਂ ਜਿਹੜੀਆਂ ਬਖਸ਼ੀਆਂ ਜਿਹਦੇ ਜੀ ਅੰਦਰ ਚੜ੍ਹਾਈ ਉਹਨਾਂ ਦੀ ਬਖਸ਼ਿਸ਼ ਦੇ ਖੰਡ ਤੱਕ ਹੁੰਦੀ, ਕਰਮ ਖੰਡ ਤੱਕ, ਉਹਦੀ ਰਜ਼ਾ 'ਚ ਆਉਂਦੇ ਆ ਅਤੇ ਵਾਪਸ ਉਹਦੇ ਹੁਕਮ 'ਚ ਚਲੇ ਜਾਂਦੇ ਨੇ। ਉਹਨਾਂ ਨੂੰ ਲਿਖਿਆ ਔਰ ਉਹ ਸਤਿਗੁਰ ਦੇ ਭਾਣੇ 'ਚ ਕੀ ਸਦਾ ਹੀ ਨਾਮ ਦੇ ਰੰਗਾਂ 'ਚ ਖੇਲਦਾ ਹੈ। ਸਤਿਗੁਰ ਕੈ ਭਾਣੇ ਜੋ ਚਲੈ ਜੋ ਚਲੈ ਜਿਹਦੇ ਜੀ ਹਰ ਸੇਤੀ ਰਲਿਆ। ਸਤਿਗੁਰ ਕੈ ਭਾਣੇ ਜੋ ਚਲੈ ਹਰ ਸੇਤੀ ਰਲਿਆ। ਜਮਕਾਲ ਜੋਹੇ ਨਾਸਕ ਨਾਸਕ ਘਟ ਚਾਨਣ ਵਲਿਆ। ਜਮਕਾਲ ਜੋਹੇ ਨਾਸਕ ਘਟ ਚਾਨਣ ਵਲਿਆ, ਨਾਨਕ ਬਖਸ਼ ਮਲਾਇਨ ਗਰਭ ਦੀ ਜੂਨ 'ਚ ਨਹੀਂ ਆਉਂਦੇ, ਉਹ ਸਿੱਧੇ ਹੀ ਪਹਿਲਾਂ ਬਾਹਰ ਪਹਿਲਾਂ ਜੰਮਣਗੇ, ਆਮ ਹੀ ਮੌਤ ਵੀ ਉਹਨਾਂ ਦੀ ਆਮ ਹੀ ਹੋਊਗੀ। ਲੇਕਿਨ ਉਹਨਾਂ ਦੀ ਜਿਹੜੀ ਅੰਦਰਲੀ ਇੱਕ ਬਾਹਰਲੀ ਸਾਡੀ ਕਾਇਆ ਹੈ, ਸੜੀਆਂ 'ਤੇ ਸਾੜ ਦਿੱਤੀ ਜਾਂਦੀ ਹੈ, ਇੱਕ ਅੰਦਰਲੀ ਸੂਖਸ਼ਮ ਕਾਇਆ ਹੈ ਜਿਹਨੂੰ ਪਿੰਡ ਕਿਹਾ ਹੈ। ਸੋ ਅਮਰ ਪਿੰਡ ਪਏ ਸਾਧੂ ਸੰਗੇ, ਜਨਮ ਮਰਨ ਦੋ ਮਿਟ ਗਈ ਆ। ਇਸ ਕਰਕੇ ਜੀਂਦੇ ਜੀ ਜਿਹਨਾਂ ਦੀ ਭਗਤੀ ਇੰਨੀ ਹੋ ਜਾਂਦੀ ਹੈ, ਉਹ ਜੀਂਦੇ ਜੀ ਹੀ ਆਪਣੀ ਆਪਣੀ ਬਾਹਰਲੀ ਸੂਖਸ਼ਮ ਕਾਇਆ ਇਹ ਉੱਦਾਂ ਹੀ ਹੋਏਗੀ, ਜੰਮਣ ਵੇਲੇ ਵੀ ਇਹ ਨਾਲ ਆਏਗੀ ਉਹਨਾਂ ਦੇ, ਪਰ ਉਹ ਅੰਦਰੋਂ ਇਸ ਕਾਇਆ ਤੋਂ ਪਰੇ ਆਪਣੀ ਅੰਦਰਲੀ ਕਾਇਆ ਦੇ ਹੁੰਦੇ ਸੀ। ਉਹ ਅੰਦਰੀ ਕਾਇਆ ਕੀ ਹੈ? ਸਹਿਜ ਗੁਫਾ ਮੈਂ ਆਸਣ ਬਾਂਧਿਆ, ਸਹਿਜ ਉਹਨਾਂ ਦਾ ਆਸਣ ਲੱਗਾ ਭਾਈ ਤਾਰੂ ਸਿੰਘ, ਭਾਈ ਸੁਬੈਕ ਸਿੰਘ ਵਾਂਗੂ, ਆ ਮਤੀ ਦਾ ਭਾਈ ਅੰਗ 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 ਵਡੋਏ ਭਾਈ ਮਨੀ ਸਿੰਘ ਦੇ ਸਾਰੇ ਉਹ ਗੁਰੂ ਅਰਜਨ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਸਾਰਾ ਕੁਛ ਉਹਨਾਂ ਦੀ ਅਮਰ ਪਿੰਡ ਉਹ ਜਿਹਦੇ ਜੀਵਨ ਮੁਕਤ ਹੁੰਦੇ ਆ, ਇਸ ਕਰਕੇ ਉਹ ਫਿਰ ਮਾਂ ਦੇ ਗਰਭ 'ਚ ਪੇਟ ਨਹੀਂ ਆਉਣਗੇ ਇੱਦਾਂ ਹੀ। ਲੇਕਿਨ ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੁੰਦੀ, ਉਹਨਾਂ ਦੀ ਅਮਰ ਕਾਇਆ। ਸਾਡੀ ਕਾਇਆ ਜਿਹੜੀ ਬਾਹਰ ਦਿੱਤੀ ਸਾੜ ਦਿੱਤੀ ਜਾਂਦੀ ਹੈ, ਅੰਦਰਲੀ ਅਸੀਂ ਕਦੀ ਸੋਚੀ ਨਹੀਂ ਵੀ ਇਹਦਾ ਵੀ ਅਦਬ ਇਹਦੇ ਲਈ ਵੀ ਕੁਛ ਕਰ ਲਈਏ। ਉੱਦਾਂ ਹੀ ਫਿਰ ਧਰਮਰਾਜ ਦੇ ਪੇਸ਼ ਹੋ ਜਾਂਦੇ ਉਹ, ਫਿਰ ਵਾਰ ਵਾਰ ਜਿਹੜੇ ਕਰਮ ਕੀਤੀਆਂ ਕਰਤੂਤਾਂ ਕੀਤੀਆਂ ਉਹਦਾ ਲੇਖਾ ਤੁਹਾਨੂੰ ਫਿਰ ਦੇਣਾ ਪੈਂਦਾ। ਵਾਰ ਵਾਰ ਜੰਮਦੇ ਮਰਦੇ ਰਹਿੰਦੇ ਆ, ਪਰ ਜਨ ਨਾਨਕ ਬਖਸ਼ ਮਿਲਾ ਦੇਖੋ। ਅਗਲਾ ਸੀ ਸ਼ਬਦ ਦੇ ਦਰਸ਼ਨ ਕਰਨ ਤੋਂ ਪਹਿਲਾਂ ਇੱਕ ਵਾਰੀ ਪੌੜੀ, ਜਿਹੜੇ ਸਾਰੇ ਪਿਛਲੇ ਸਲੋਕ ਜਿਹੜੇ ਆਏ ਆ ਉਹਨਾਂ ਦਾ ਨਿਚੋੜ ਹੈ। ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਭਰਿਆ, ਇਹ ਜਿਸ ਪ੍ਰਭ ਦੇ ਸੋ ਲਹਿ ਗੁਰ ਸਭ ਦੀ ਮਿਲਿਆ। ਸਤਿਗੁਰ ਕੈ ਬਾਣੇ ਜੋ ਚਲੇ ਹਰ ਸੇਤੀ ਰਲਿਆ, ਜਮਤਾਲ ਜੋਹੇ ਨਸਕ ਕਟ ਚਾਨਣ ਬਲਿਆ। ਅਖੀਰਲਾ ਰਹਾਉ ਆਇਆ ਪੌੜੀ ਦਾ, ਨਾਨਕ ਬਖਸ਼ ਮਿਲਾਨ ਫਿਰ ਘਰ ਵੇ ਨ ਗਲਿਆ, ਨਾਨਕ ਬਖਸ਼ ਮਿਲਾ ਫਿਰ ਘਰ ਬਿਨ ਗਲਿਆ। ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 774, ਪੇਜ 774, ਬੁੱਕ ਰੇਟ ਦਾ ਪੰਨਾ ਹੈ 46, 46। ਔਰ ਅਸੀਂ ਰਾਗ ਸੂਹੀ ਮਹੱਲਾ ਚੌਥਾ ਛੰਤ ਘਰ ਪਹਿਲਾ, ਘਰ ਜਿੱਥੇ ਆ ਜਾਏ ਉੱਤੇ ਹੈਡਿੰਗ 'ਚ ਉਹ ਤਪਲੇ ਦੀ ਤਾਲ ਹੁੰਦੀ ਹੈ, ਇਸ ਕਰਕੇ ਅਸੀਂ ਉਹ ਪਹਿਲਾ ਘਰ 'ਚ ਗਾਵਾਂਗੇ। ਔਰ ਛੰਤ ਹੈ ਔਰ ਆਮ ਨੂੰ ਇਹ ਲਾਮ ਯਾਦ ਹੋਣੀਆਂ, ਜਦੋਂ ਸਾਡਾ ਗ੍ਰਿਸਤ ਮਾਰਗ ਸ਼ੁਰੂ ਹੁੰਦਾ ਹੈ ਲਾਵਾਂ ਹੁੰਦੀਆਂ ਹੈ, ਔਰ ਅਸੀਂ ਚੌਥੀ ਲਾਮ ਪੜ੍ਹਾਂਗੇ। ਚਾਰ ਹੀ ਲਾਵਾਂ ਹੈ, ਚਾਰ ਹੀ ਦਸ਼ਾ ਹੈ, ਚਾਰ ਹੀ ਸਹਿਜ ਦੀਆਂ ਅਵਸਥਾ ਹੈ, ਚੌਥੇ ਪਦਮੇ ਸਹਿਜ ਹੈ, ਔਰ ਚਾਰ ਹੀ ਇਹ ਐਸਾ ਚਾਰ ਨੰਬਰ ਹੈ ਵੀ ਚਾਰ ਹੀ ਖੰਡ ਨੇ ਜਪਜੀ ਸਾਹਿਬ ਦੇ, ਪੰਜਵਾਂ ਖੰਡ ਨਹੀਂ ਹੈ। ਜਾ ਕੇ ਦੇਖਿਆ ਕਰੋ ਪੰਜਵੇਂ ਖੰਡ ਦੇ ਵਿੱਚ ਡੱਡੇ ਨੂੰ ਸਿਹਾਰੀ ਪਈ ਹੈ, ਉਹ ਖੰਡੇ ਹੈ। ਉਹ ਹੈ ਵੀ ਰੱਬ ਚਾਰ ਲਾਵਾਂ, ਕਰਮ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਫਿਰ ਕਰਮ ਖੰਡ। ਉਹਨੂੰ ਕਰਮ ਕਰਨ ਵਾਲਿਆਂ ਦਾ ਨਾ ਸਮਝਣੋ, ਕਰਮ ਹੈ ਉਰਦੂ ਦਾ ਲਫਜ਼ ਬਖਸ਼, ਮਿਹਰ ਦੇ ਖੰਡ 'ਚ ਸਾਰੇ ਭਗਤ ਬੈਠੇ। ਔਰ ਫਿਰ ਜਿਹੜਾ ਪੰਜਵਾਂ ਖੰਡ ਹੈ ਉਹ ਹਿਰਦਾ ਹੀ ਖੁੱਲ੍ਹ ਜਾਂਦਾ, ਖੰਡੇ ਹਿਰਦੇ 'ਚ ਹੀ ਰੱਬ ਆ ਜਾਂਦਾ। ਇਸ ਕਰਕੇ ਅਸੀਂ ਚੌਥੀ ਲਾਮ ਪੜ੍ਹਨੀ ਹੈ ਜਿਹਦੇ ਵਿੱਚ ਸਹਿਜ ਦਾ ਜ਼ਿਕਰ ਹੈ। ਆਹ ਜਿਹੜਾ ਅਸੀਂ ਪ੍ਰਕਰਣ ਸ਼ੁਰੂ ਕੀਤਾ ਹੈ, ਸਹਿਜ ਗੁਫਾ ਮੈਂ ਮੇਰੇ ਘਰ ਤਾਂ ਰੋਸੇ ਲਾਵਾਂ ਵਾਲੀਆਂ ਜਿੱਦਾਂ ਹੈ ਉਹਦੇ 'ਚ ਅਸੀਂ ਪੜ੍ਹ ਰਹੇ ਹਾਂ। ਹਰ ਚੌਥੜੀ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਹਰ ਚੌਥੜੀ ਯਾਦ ਰਹੇ ਚੌਥੀ ਲਾਮ ਹੈ, ਚੌਥੀ 'ਚ ਬੰਦਾ ਸਹਿਜ 'ਚ ਚਲੇ ਜਾਂਦਾ ਹੈ। ਇਹ ਸਪਿਰਚੁਅਲ ਸਟੇਜਾਂ ਦੱਸੀਆਂ। ਪਹਿਲੀ ਲਾਮ ਦੇ ਵਿੱਚ ਜਿਹੜਾ ਤੂੰ ਨਾਮ ਜਪਦਾ ਉਹ ਮਿੱਠਾ ਲੱਗਣ ਲੱਗ ਪੈਂਦਾ ਹੈ, ਸਹਿਜ ਆਨੰਦ ਹੋਵਾ ਭਾਗੀ ਮਨੇ ਹਰ ਹਰ ਮਿੱਠਾ ਲਾਇਆ, ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਬੜਾ ਹੌਸਲਾ ਹੋ ਜਾਂਦਾ ਵਿਆਸੀ ਨੂੰ ਵੀ ਜਿਹੜਾ ਮੈਂ ਜਪਦਾ ਇਹ ਤਾਂ ਇੰਨਾ ਮਿੱਠਾ, ਇਹਨੂੰ ਛੱਡਣ ਨੂੰ ਜੀ ਨਹੀਂ ਕਰਦਾ। ਪਹਿਲੀ ਲਾਮ 'ਚ ਮਿੱਠਾ ਮਿਲੇਗਾ, ਦੂਸਰੀ ਲਾਮ 'ਚ ਕੰਨਾਂ 'ਚ ਅਨਹਦ ਸ਼ਬਦ ਸੁਣਨਾ ਸ਼ੁਰੂ ਹੋ ਜੂ, ਹਰ ਦੂਜੜੀ ਲਾਮ ਅਨਹਦ ਸ਼ਬਦ ਸੁਣਾਇਆ ਬਲਰਾਮ ਜੀ ਉਹ ਆਹ ਸ਼ਬਦ, ਦੂਸਰੀ ਲਾਮ 'ਚ ਸ਼ਬਦ ਗੱਜਣ ਲੱਗ ਪਏਗਾ ਜਿਹੜਾ ਜਪਦਾ, ਔਰ ਤੀਸਰੀ ਲਾਮ 'ਚ ਹਿਰਦੇ 'ਚ ਪਹੁੰਚ ਜਾਓ, ਹਿਰਦੇ ਹਰ 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 ਧੁਨੀ ਉਪ ਜੀ ਹਰ ਜਪੀਏ ਮਸਤਕ ਭਾਗ ਜੀ, ਉਹ ਤੀਜੀ ਲਾਮ 'ਤੇ ਔਰ ਐਡੀ ਉੱਚੀ ਅਵਸਥਾ ਜਿਹੜੇ ਕਰਮਖੰਡ ਦੇ ਵਾਸੀ ਸਾਰੇ ਸੰਤ ਜਨ ਜਾਂ ਗੁਰਸਿੱਖ ਨੇ ਉਹਨਾਂ ਦੇ ਦਰਸ਼ਨ ਅੰਦਰ ਹੁੰਦੇ ਆ। ਹਰ ਤੀਜੜੀ ਲਾਮ ਮਨ ਸਹਿਜ ਪੈ ਮਨ ਬੈਰਾਗ ਵੀ ਆ ਬੈਰਾਗੀ ਆ ਬਲਰਾਮ ਜੀ ਉਹ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀ ਉਹ ਅਵਸਥਾ ਹੈ ਜਿਸ ਵੇਲੇ ਸੰਤ ਜਨ ਉਹ ਬਖਸ਼ਿਸ਼ ਦੇ ਖੰਡ ਵਾਲੇ ਰਹਿਣ ਵਾਲੇ ਸਾਰੇ ਜੀਂਦੇ ਵੀ ਅਤੇ ਗਾਂਹ ਵੀ ਜਿਹੜੇ ਚੜ੍ਹ ਜਾਂਦੇ ਆ ਹੁਣ ਵੀ ਉਹ ਸਾਰੇ ਕਰਮਖੰਡ ਦੇ ਭਗਤਾਂ ਲੈ ਇਸ਼ਾਰਾ ਹੈ, ਉਹ ਸਭ ਦਿਸਦੇ ਅੰਦਰ ਆ ਜਾਂਦੇ, ਉਹਨਾਂ ਦਾ ਫਿਰ ਸੰਗ ਹੁੰਦਾ। ਹਰ ਤੀਜੜੀ ਲਾਮ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ, ਫਿਰ ਇੰਨਾ ਵਿਰਾਗ ਆ ਜਾਂਦਾ ਚੌਥੀ ਲਾਮ 'ਚ ਵੀ ਮੈਂ ਹੁਣ ਰੱਬ ਨੂੰ ਵੀ ਦੇਖ ਲਵਾਂ ਅੰਦਰ ਹੀ। ਇਸ ਕਰਕੇ ਹਰ ਤੀਜੜੀ ਲਾਮ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀ ਔਰ ਉਹਦੇ 'ਚ ਕੀ ਹੁੰਦੀ ਹੈ, ਹਿਰਦੇ ਹਰ 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 ਧੋਨੇ ਉਪਜੀ ਹਰ ਜਪੀਏ ਮਸਤਕ ਭਾਗ ਜੀਓ। ਇਸ ਕਰਕੇ ਇੱਥੋਂ ਬਾਅਦ ਫਿਰ ਸਹਿਜ ਦੀ ਅਵਸਥਾ, ਕਿਉਂਕਿ ਚੌਥੇ ਪਦਮੇ ਸਹਿਜ ਹੈ ਔਰ ਉੱਥੇ ਪਹੁੰਚ ਜਾਂਦਾ ਸਹਿਜ ਮਰੇ ਨਹੀਂ ਜੀਂਦੇ ਜੀ, ਉਹਨਾਂ ਦੀ ਚੜ੍ਹਾਈ ਹੁੰਦੀ ਹੈ ਉੱਥੇ ਤੱਕ ਸਹਿਜ ਉਹਨਾਂ ਨਾਲ ਲਾਮ ਲਈ ਹੁੰਦੀ ਹੈ। ਸਭ ਗਾਵੋ ਔਰ ਬੜਾ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ, ਸਾਨੂੰ ਤਾਂ ਪੂਰਾ ਯਾਦ ਹੈ ਜਦੋਂ ਵਿਆਹ ਹੋਇਆ ਸੀ, ਇਹਦੇ ਬਗੈਰ ਸਾਡਾ ਗ੍ਰਹਿਸਤ ਨਹੀਂ ਚੱਲ। ਇਹਨਾਂ ਨੂੰ ਸਾਰਾ ਸੰਤਾਂ ਨੂੰ ਪੁੱਛੋ ਮਹਾਰਾਜ ਤੁਸੀਂ ਚੌਥੀ ਨਾ, ਤੁਸੀਂ ਤਾਂ ਇੱਕ ਵੀ ਨਹੀਂ ਨਾ, ਕੀ ਜਵਾਬ ਦੇਣਗੇ ਜਦੋਂ ਪੰਜਾਬ ਦੇ ਗੱਭਰੂ ਉੱਠ ਪਏ ਔਰ ਸਭ ਕੁਛ ਸੁਣ ਗਏ, ਬਾਬਾ ਜੀ ਜਰਾ ਸਮਝਾਇਆ ਤਾਂ ਸਹੀ, ਤੁਸੀਂ ਕਿਹੜੀ ਕਿਹੜੀ ਪਹਿਲੀ ਨਾਮ ਲਈ, ਦੂਜੀ ਕਿ ਤੀਜੀ, ਉਹ ਸਾਰੇ ਹੀ ਉਹ ਇਹਨਾਂ ਦਾ ਹਲਵਾ ਮਾਂਡਾ ਚੱਲ ਰਿਹਾ, ਸਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ ਵੀ ਕਿਹੜੀ ਪਦਵੀ ਦੇ ਬਾ। ਸਾਨੂੰ ਤਾਂ ਹਰ ਕਿਸਾ ਵਿਆਹ ਸ਼ਾਦੀ ਸਾਰੇ ਕੁਟੁੰਬ ਵੀ ਸਾਡਾ ਸਭ ਕੁਛ ਹੈ। ਕਿੰਨੀ ਸ਼ਾਂਤੀ ਹੈ, ਜਿੰਨੇ ਗੁਰਸਿੱਖਾਂ ਦੀਆਂ ਲਾਵਾਂ ਹੋਈਆਂ ਅਸੀਂ ਤੁਹਾਡੇ ਕਹਿੰਦੇ ਹਾਂ ਥੋੜ੍ਹਾ ਥੋੜ੍ਹਾ ਬ੍ਰਹਮ ਗਿਆਨ ਆ ਲਾਓ, ਸਾਰਾ ਉੱਥੇ ਲਾਵਾਂ 'ਤੇ ਬਿਠਾ ਦਿੰਦੇ। ਵੀ ਸਿੰਘ ਸਭਾ ਲਹਿਰ ਦਾ ਭਾਗ ਸਾਹਿਬ ਵੀ ਬੜਾ ਅਸੂਲ ਸੀ, ਇੰਨੇ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸੀ, ਉਹਦੇ ਮੋਹਰੇ ਸਿੱਧਾ ਮਜਨੂੰ ਖੇਸ ਵਿਛਾ ਦਿੰਦੇ ਸੀ, ਇੱਕ ਸੰਗਤ ਬੈਠੀ ਹੈ ਕੜਾ ਪ੍ਰਸ਼ਾਦੀ ਦੇ ਤਿਆਰ ਕੀਤੀ, ਔਰ ਇਹ ਆਨੰਦ ਮੈਰਿਜ ਐਕਟ ਹੈ 1902 ਦਾ ਸਾਡਾ ਪਾਸ ਹੋਇਆ, ਜਿਹਦੇ ਮੁਤਾਬਕ ਹੁਣ ਵੀ ਸ਼ਾਦੀ ਹੋ ਸਕਦੀ ਹੈ, ਕਰ ਰਹੀ ਦੁਨੀਆ ਵੀ, ਇੱਕ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਕੋਈ ਕਾਰਗੀ ਖੁਰਗੀ ਨਹੀਂ ਲਾਉਣੀ, ਸਾਰੀ ਉਮਰ ਭਾਵੇਂ ਬਾਬਿਆਂ ਦਾਦਿਆਂ ਨਾਲ ਕਿਰਪਾਨ ਨਾ ਫੜੀ ਹੋਏ, ਉਸ ਵੇਲੇ ਕਿਰਪਾਨ ਫੜ ਕੇ ਆਪਣੀ ਘਰ ਵਾਲੀ ਨੂੰ ਪਿੱਛੇ ਲੜ ਬਣਾਇਆ ਹੁੰਦਾ, ਕਿਆ ਮਕਾਨ ਬਣਾਇਆ, ਇਹ ਸਾਰੀਆਂ ਹਿੰਦੂ ਰਸਮਾਂ। ਸਿੰਘ ਸਭਾ ਲਹਿਰ ਫਿਰ ਉੱਠੇਗੀ, ਸਾਧਿਆ ਵਿਆਹ ਸੀ, ਖੇਸ ਵਿਛਾ ਕੇ ਮੋਹਰੇ, ਕੋਈ ਰਜਾਈਆਂ ਨਹੀਂ ਸੀ, ਵਿਛਾ ਦੋਨੋਂ ਜੋੜੇ ਬੈਠ ਜਾਂਦੇ ਸੀ, ਉੱਧਰੋਂ ਭਾਈਆਂ ਲਾਵਾਂ ਚਾਰੇ ਲਾਵਾਂ ਦਾ ਪਾਠ ਕਰ ਦਿੰਦਾ ਸੀ ਔਰ ਉੱਥੋਂ ਬਾਅਦ ਕੁਣਕਾਂ ਵਰਤਾ ਦਿੰਦੇ ਸੀ ਅਤੇ ਵਿਆਹ ਹੋ ਜਾਂਦਾ ਸੀ। ਇਸ ਕਰਕੇ ਹੁਣ ਵੀ ਇਹ ਸਾਡੇ ਆਨੰਦ ਮੈਰਿਜ ਐਕਟ ਹੈ, ਪਾਸ ਹੋਇਆ, ਗਵਰਨਮੈਂਟ ਕੋਈ ਇਨਕਾਰ ਨਹੀਂ ਕਰ ਸਕਦਾ। ਔਰ ਇਹਨਾਂ ਹੁਣ ਕਿੱਥੇ ਜਵਾਬ ਦੇਣਗੇ ਸਾਧ ਸੰਤ ਜਾਂ ਸਾਰੇ ਜਿਹੜੇ ਸਾਰੀ ਉਮਰ ਹੀ ਫੰਡਰ ਹੀ ਰਹਿੰਦੇ, ਕੋਈ ਗੱਲ ਹੈ ਕਿਤੇ ਲਿਖੇ ਆ ਵੀ ਆਹ ਦੇਖ ਇਹ ਸਾਡੇ ਗ੍ਰਿਸਤੀਆਂ ਦਾ ਮਾਰਗ ਹੈ। ਪਹਿਲਾਂ ਇੰਨਾ ਕੁਛ ਹੋਇਆ, ਨਾਮ ਮਿੱਠਾ ਲੱਗਿਆ, ਅਨੰਦ ਸ਼ਬਦ ਸੁਣਨਾ ਸ਼ੁਰੂ ਹੋਇਆ ਕੰਨਾਂ 'ਚ, ਔਰ ਤੀਸਰੀ ਲਾਮ 'ਚ ਆ ਗਏ ਅੰਦਰ ਹੀ ਸਭ ਜਿੰਨੇ ਸੰਤ ਜਨ ਸੀ, ਫਿਰ ਚੌਥੜੀ ਲਾਮ 'ਚ ਸਹਿਜ ਚੜ ਗਿਆ ਅੰਦਰ ਹੀ ਅੰਦਰ।
ਮਨ ਸਹਿਜ ਭਇਆ ਹਰ ਪਾਇਆ,
ਰੱਬ ਲਾਭ ਮਿਲ ਗਿਆ। ਫਿਰ ਪੜ ਗਏ
ਹਰ ਚੌਥੜੀ ਲਾਭ,
ਫਿਰ ਕੋ
ਹਰ ਚੌਥੜੀ ਲਾਭ।
ਐਸੇ ਲਾਭ ਤੋਂ ਬਾਅਦ ਫਿਰ ਫੁੱਲ ਵਰਖਾਉਂਦੇ ਹੈ। ਉਹ ਇੰਨੇ ਫੁੱਲ ਬਾਹਰ ਪਹਿਲੇ ਤਿਆਰ ਕੀਤੇ ਹੁੰਦੇ ਚੌਥ, ਉਹ ਕਦੀ ਇਹਦੀ ਰਾਮ ਦਾ ਮਤਲਬ ਵੀ ਸਮਝਿਆ। ਇੰਨੇ ਫੁੱਲ ਅਸੀਂ ਵੀ ਸਾਰੀਆਂ ਸਾਰੇ ਅਸੀਂ ਕਿੰਨੀਆਂ ਗੱਲਾਵਾਂ ਕਰਾਈਆਂ ਆਪਣੇ ਜਥੇ 'ਚ, ਸਾਰੀਆਂ ਤਿਆਰ ਬੜ ਤਿਆਰ ਹੁੰਦੇ ਸਾਰੇ। ਉਹਨਾਂ ਨੇ ਭਾਈ ਸਾਹਿਬ ਸਿੰਘ ਸਭਾ ਲੈਣ ਦਾ ਹੁਕਮ ਸੀ ਵੀ ਹਰ ਜੋੜੇ ਨੂੰ ਪੁੱਛੋ ਤੁਸੀਂ ਅੰਮ੍ਰਿਤ ਛਕੇ ਆ। ਉਹ ਫਿਰ ਖੜੇ ਹੁੰਦੇ, ਉਹਨਾਂ ਨੇ ਪੁੱਛਦੇ ਪਈ ਬੀਬੀ ਤੁਹਾਡੀ ਨਾਲ ਅੰਮ੍ਰਿਤ ਛਕੇ ਆ? ਫਿਰ ਬੀਬੀ ਦੇ ਕਹਿੰਦੇ ਹਾਂਜੀ ਜੀ ਬੀਬੀ ਜੀ ਨਾਲ ਅੰਮ੍ਰਿਤ ਛਕੇ ਆ। ਅਤੇ ਉਹ ਦੂਸਰਾ ਅੱਜ ਕੱਲ੍ਹ ਦਾ ਕੋਈ ਕਨੇਡਾ ਤੋਂ ਆਇਆ ਸੀ ਜੈਨ, ਉਹ ਸਾਰਾ ਉਹ ਵੀ ਨਾਲ ਬੈਠਾ, ਸਾਰਾ ਉਹਦੇ ਪਿੱਛੇ ਸਾਥੀ ਬੈਠੇ ਹੈ। ਪਗੜੀ ਐਨ ਸਿੱਖਾਂ ਵਾਲੀ ਬੱਲੀ ਅਤੇ ਅੰਦਰੋਂ ਸਿਰ ਸਾਰਾ ਐਸਾ ਮੁੰਨਿਆ ਜਿੱਦਾਂ ਪਾਰਟੀ ਸੁਸਣ 'ਚ ਗੋਡਾ ਨਿਕਲਿਆ ਹੁੰਦਾ। ਕੋਈ ਕੇਸ ਨਹੀਂ, ਕੋਈ ਕੁਝ ਨਹੀਂ, ਗਣ ਕੇ ਔਰ ਮਾਰ ਪਾ ਕੇ ਬੀਬੀ ਵਿਚਾਰੀ ਨੂੰ। ਉਹ ਕਹਿੰਦੇ ਜੀ ਇਹ ਛਕੇ ਅੰਮ੍ਰਿਤ ਛਕੇ ਆ ਕਾਕਾ ਇਹਨਾਂ। ਉਹਦੇ ਕਹਿਣ ਭਾਈ ਸਾਹਿਬ ਜੀ ਤੁਸੀਂ ਲਾਵਾਂ ਪੜਾਓ ਅਤੇ ਛਕੀ ਬੈਠਾ, ਛਕੀ ਬੈਠਾ ਪੈਗ ਲੈ ਕੇ ਆਇਆ ਤੁਸੀਂ। ਉਹ ਕਹਿੰਦੇ ਜੀ ਛਕੀ, ਉਹ ਭਾਈ ਸਾਹਿਬ ਜੀ ਤੁਸੀਂ ਲਾਵਾਂ ਕਢਾਓ ਅਤੇ ਛਕੀ ਬੈਠਾ, ਝੂਠੇ ਬੋਲ ਨਹੀਂ ਸਕਦੇ। ਇਸ ਕਰਕੇ ਚੰਦੜੀਆਂ ਲਾਵਾਂ ਇਹ ਬੰਦ ਹੋ ਜਾਣੇ ਆ ਸਭ ਕੁਛ। ਸਿੱਖਾਂ ਨੂੰ ਵਾਲੀ ਪਤਾ ਨਹੀਂ ਹੈ ਵੀ ਲਾਮ ਦੀ ਕਿੰਨੀ ਵੈਲਿਊ ਹੈ। ਇਸ ਕਰਕੇ ਉਹ ਅੰਮ੍ਰਿਤ ਰਸ ਫਲ ਫੈਲਿਆ ਅੰਦਰ ਛਕਣਾ ਹੈ। ਉਹ ਕਹਿੰਦਾ ਜੀ ਤੁਸੀਂ ਕੰਮ ਕਰੋ ਆਪਣਾ, ਉਹ ਤਾਂ ਛਕੀ ਬੈਠਾ, ਝੂਠ ਵੀ ਨਹੀਂ ਬੋਲੇ। ਇਸ ਕਰਕੇ ਕ੍ਰਿਸਟ ਮਾਰ ਗਿਆ ਚੱਲੇਗਾ ਇਸ ਤਰ੍ਹਾਂ ਸਾਡਾ, ਲੇਕਿਨ ਇਹਨਾਂ ਸਾਰਾ ਸੰਤਾਂ ਦੇ ਮੂੰਹ 'ਤੇ ਚਪੇੜ ਹੈ।
ਹਰ ਚੌਥੜੀ ਲਾ ਮਨ ਸਹਿਜ ਪਾਇਆ,
ਅੰਦਰਲੀ ਅਵਸਥਾ
ਹਰ ਪਾਇਆ, ਬਲਰਾਮ ਜੀਓ ਗੁਰਮੁਖੇ ਮਿਲਿਆ ਸੁਭਾ,
ਗੁਰਮੁਖ ਤਰੀਕੇ ਨਾਲ ਮੈਨੂੰ ਐਸਾ ਰੱਬ ਮਿਲਿਆ ਅੰਦਰ,
ਗੁਰਮੁਖੇ ਮਿਲਿਆ ਸੁਭਾ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ।
ਕਿਆ ਚੌਥੀ ਲਾਮ ਦੀਆਂ ਉਹ ਚ ਉਡਾਰੀਆਂ ਹਨ ਅੰਦਰਲੀਆਂ,
ਹਰ ਚੌਥੜੀ ਲਾਮ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ।
ਢਾਈ ਅੱਖਰ ਸਾਡੇ ਪਿੰਗਲ ਦੀ ਚਾਲ ਹੈ ਪੁਰਾਣੀ ਕਵਿਤਾ ਰਿਸ਼ੀ ਮੁਨੀਆਂ ਦੀ, ਸਾਡਾ ਬ੍ਰਹਮ ਗਿਆਨ ਦੀ। ਪਿਛਲੇ ਦੋ ਢਾਈ ਅੱਖਰ ਜਿਹੜੇ ਲੱਗੇ ਹੁੰਦੇ ਉਹਨਾਂ ਦਾ ਮਤਲਬ ਨਹੀਂ ਹੁੰਦਾ, ਉਹ ਗੀਤ ਬਣਾਉਣ ਲਈ ਲਿਖੇ ਹੁੰਦੇ ਹੈ।
ਹਰ ਚੌਥੜੀ ਲਾ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ।
ਤਰੀਕੇ ਜੀ ਜਿਹੜਾ ਆ ਗਿਆ ਉਹਨੇ ਸਹਿਜ ਹੀ ਰੱਬ ਨੂੰ ਅੰਦਰ ਪਾ ਲਿਆ।
ਹਰ ਚੌਥੜੀ ਲਾ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ, ਤੇ ਗੁਰਮੁਖੇ ਮਿਲਿਆ ਸੁਭਾਇ, ਹਰ ਮਨ ਤਨ ਮੀਠਾ
ਅਵਸਥਾ ਦੱਸ ਰਹੇ ਨੇ।
ਆਨ ਦਿਨ ਹਰ
ਮਾਂ ਜਾ ਕੇ ਚੌਥੇ ਪਦਮੇ ਸਹਿਜ ਆ, ਚੌਥੇ ਜਰਾ ਵੀ ਮਿਲ ਜਾਂਦੇ मेरे प्रभु
पाया
तां जे पा गया उनू तां हर लेव लाई मेरे हर
हर मीठा
पाया मेरे प्रभु पाया आन दिन हर लेव लाई
लेव दी लेव साडा वास्ता अपने अंदर बरतौनी ये साडा गोल है जेड़े जींदे जी असी लेना हर मीठा
लाया मेरे प्रभु पाया ए आन दिन हर लेव लाई
मन जिंदिया ਇੱਥੇ ਵਧਾਈ ਦੇ ਆਣ ਕੇ ਫਿਰ ਮਾਰ ਬਾਹਰਲੇ ਫੁੱਲ ਸੁੱਟਣੇ ਸ਼ੁਰੂ ਕਰ ਦਿੰਦੇ ਮਾਰ ਬਾਜੇ ਦੀਆਂ ਸੁਰਾਂ ਵੀ ਸਾਡੀਆਂ ਭਰ ਜਾਂਦੀਆਂ ਬਾਹਰ ਫੁੱਲ ਦੇ ਪਹਿਲਾਂ ਹੀ ਤਿਆਰ ਕੀ ਹੋਏ ਅੰਦਰ ਦੇ ਫੁੱਲ ਹੈ ਹਰ ਨਾਮੇ ਵਜੀ ਵਧਾਈ ਅੰਦਰ ਤੇ ਬਾਜੇ ਬੋਲੇ ਹੈ ਤੁਸੀਂ ਵਧਾਈਆਂ ਦੇ ਇਹ ਠੀਕ ਹੈ ਬਾਣੀ ਸਾਰਿਆਂ ਲਈ ਹੈ ਪਰ ਬਹੁਤ ਉੱਚੀ ਅਵਸਥਾ ਨੂੰ ਦੱਸਦੇ ਲਿਵ ਦੀ ਅਵਸਥਾ ਕੀ ਪਾਇਆ ਹਰ ਨਾਮੇ ਹਰ ਪ੍ਰਭ ਠਾਕੁਰੇ ਕਾਜ ਰਚਾਇਆ ਹਿਰਦੇ ਦੇ ਵਿੱਚ ਹੀ ਸਭ ਕੁਛ ਹੋਣਾ ਫਿਰ ਹਰ ਪ੍ਰਭ ਠਾਕੁਰੇ ਕਾਜ ਰਚਾਇਆ ਧਨ ਹਿਰਦੇ ਨਾਮੇ ਧਨ ਕਹਿੰਦੇ ਉਸ ਵਹੁਟੀ ਨੂੰ ਤਨ ਹਿਰਦੇ
ਨਾਮੇ ਵਿਗਾਸੀ
ਜਨ ਨਾਨਕ ਬੋਲੇ ਦੇਖੋ ਗੋਲ ਕੀ ਆ ਹੁਣ ਜਨ ਨਾਨਕ
ਬੋਲੇ
ਦੇਖੋ ਗਰੀਬੀ ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ ਜਨ ਦੇ ਨੰਨੇ ਨੂੰ ਔਂਕੜ ਆ ਗਿਆ ਨਾਨਕ ਜੋਤ ਨਹੀਂ ਰਹੀ ਨਿਰਾਈ ਨਾਨਕ ਮਹੱਲਾ ਕਿਹਦੇ ਦਸ਼ਾ ਹੈ ਚੌਥੇ ਦਾ ਗੁਰੂ ਰਾਮਦਾਸ ਸਾਹਿਬ ਦੀ ਗਰੀਬੀ ਜਨ ਨਾਨ
ਬੋਲੇ
ਚੌਥੀ ਲਾ ਹਰ ਪਾਇਆ
ਪ੍ਰਭ ਅਬਨਾਸੀ
ਰੱਬ ਮਿਲ ਗਿਆ ਹਰ
ਚੌਥੀ ਲਾ
ਆਓ ਅਗਲਾ ਅਸੀਂ ਸ਼ਬਦ ਦੇ ਦਰਸ਼ਨ ਕਰੀਏ ਕਬੀਰ ਸਾਹਿਬ ਦੇ ਦਰਸ਼ਨ ਕਰੀਏ 47 ਨੰਬਰ ਬੁੱਕਲੈਟ ਦਾ ਪੇਜ ਹੈ 47 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 478 ਪੇਜ 478 ਆਸਾ ਸ਼੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਹਰ ਭਗਤ ਦਾ ਨਾਂ ਕਦੀ ਇਕੱਲਾ ਕਬੀਰ ਨਾ ਕਹੋ ਨਾਮਦੇਵ ਨਾ ਕਹੋ ਕਦੀ ਇਕੱਲਾ ਨਾ ਬਣਾਓ ਹਰ ਭਗਤ ਦੇ ਨਾਲ ਗੁਰਜੂ ਅਰਜਨ ਪਾਤਸ਼ਾਹ ਐਡਿਟ ਉਹਨਾਂ ਦੀ ਹੈ ਉਹਨਾਂ ਦੇ ਨਾਲ ਜੀ ਲਾ ਕੇ ਬੋਲੋ ਇਹ ਐਵੇਂ ਨਹੀਂ ਸਾਥੋਂ ਇਹ ਗੁਰੂ ਮਹਾਰਾਜ ਹਮੇਸ਼ਾ ਉੱਤੇ ਜੀ ਕਰਕੇ ਬੋਲੋ ਕਿਉਂਕਿ ਬਾਣੀ 'ਚ ਆਉਂਦਾ ਬਾਬੇ ਨਾਨਕ ਦੀ ਬਾਣੀ 'ਚ ਆਉਂਦਾ ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਤਦੇ ਸਾਡੇ ਸਾਰੇ ਪੁਰਾਤਨ ਰਿਵਾਜ਼ ਸੀ ਭਾਈ ਦਇਆ ਸਿੰਘ ਜੀਓ ਭਾਈ ਧਰਮ ਸਿੰਘ ਜੀਓ ਭਾਈ ਅਮਰ ਜੀਓ ਐਡੇ ਵੱਡੇ ਹੋ ਗਏ ਤੋ ਭਗਤ ਕਬੀਰ ਜੀਓ ਸਾਰਿਆਂ ਦੇ ਨਾਲ ਜੀਓ ਲਾਓਗੇ ਤੁਹਾਨੂੰ ਜਮ ਕੀ ਤਲਬ ਨਾ ਹੋਏਗੀ ਦਮ ਪਰੇ ਹਟ ਜਾਣਗੇ ਆਹ ਡਿਸਿਪਲਨ ਦੱਸ ਰਿਹਾ ਵੀ ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਐਡਾ ਵੱਡਾ ਫਾਇਦਾ ਐਡੇ ਐਡੇ ਵੱਡੇ ਭਗਤ ਰੱਬ ਨਾਲ ਜਿਹੜੇ ਮਿਲੇ ਉਹਨਾਂ ਦੇ ਅਸੀਂ ਹੁਣ ਦਰਸ਼ਨ ਕਰ ਰਹੇ ਹਾਂ ਅਸੀਂ ਪਹਿਲਾਂ ਜਿਹੜੀ ਲਾਈਨ ਹੈ ਹਾਈਲਾਈਟ ਕੀਤੀ ਬੜਾ ਡੂੰਘਾ ਸ਼ਬਦ ਹੈ ਔਰ ਇਹ ਚੱਲਦਾ ਰਹੇਗਾ ਗਾਂ ਬਲੋਵਣਾ ਕੀ ਹੈ ਜਿੱਦਾਂ ਦੁੱਧ ਰਿੜਕਦੇ ਹੈ ਔਰ ਗੁੱਲੀਆਂ ਹੱਥ 'ਚ ਹੁੰਦੀਆਂ, ਗੁੱਲੀਆਂ ਬਾਬਾ ਨਾਨਕ ਕਹਿੰਦਾ ਮਾਂ ਨਾ ਮਨ ਨੂੰ ਫੜ ਕੇ ਰੱਖ, ਗੁੱਲੀ ਨਾ ਹੱਥੋਂ ਛੁੱਟ ਜਾਏ, ਜਿਹੜੇ ਨੇਤਰੇ ਆ ਰੱਸੀਆਂ ਮਧਾਣੀ ਦੀਆਂ ਉਹ ਹੈ, ਤੈਨੂੰ ਨੀਂਦ ਨਾ ਆਵੇ, ਅਲਰਟ ਹੋ ਕੇ ਨਾਮ ਜਪ, ਤੋ ਹਰ ਕਾ ਬਲੋਵ ਨਾ ਬਲੋਵ ਮੇਰੇ ਭਾਈ, ਔਰ ਸਹਿਜੇ ਸਹਿਜੇ ਰੇੜ ਕੇ ਮਾਰ ਤਾਂ ਕਿ ਵਿਚਲਾ ਮੱਖਣ ਨਾ ਘੁਲ ਜਾਏ।
ਹਰ ਕਾ ਬਲੋਵ ਨਾ
ਜ਼ਬਾਨੀ ਯਾਦ ਕਰੋ ਇਹੋ ਜਿਹੇ ਸ਼ਬਦ ਕਬੀਰ ਸਾਹਿਬ।
ਸਹਿਜੇ
ਬਲੋਵਣ ਦਾ ਮਤਲਬ ਹੈ ਵੀ ਔਖੇ ਜਪ ਤਪ ਨਾ ਕਰ, ਜਿੰਨਾ ਕੁ ਸਰੀਰ ਮਨ ਦਾ ਉਹ ਕਰ, ਔਰ ਅਸਲ ਜੇ ਚੀਜ਼ ਲੈਣੀ ਹੈ ਤਾਂ ਬਾਣੀ 'ਚ ਲਿਖੇ ਆ ਵੀ ਸਹਿਜ ਕੀ ਅਸੀਂ ਕਿਸ਼ਤ ਨਾ ਬੁਲਾਉਣਾ, ਕੋਈ ਔਖਾ ਕੰਮ ਨਹੀਂ ਕਰਨੇ, ਜਿੱਦਾਂ ਸਰੀਰ ਮਨ ਦਾ ਸਿਹਤ ਮਨ ਦੀ ਉਹ ਪਿਆਰ ਦੇ ਨਾਲ ਜਪ।
ਹੱਸਣਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚ
ਸਤਿਗੁਰੂ ਪਾਵਰ ਨੂੰ ਅੰਦਰ ਭੇਟਣਾ ਪੈਣਾ।
ਨਾਨਕ ਸਤੇ ਗੁਰ ਹੇ ਪੂਰੀ ਹੋਵੇ ਜੁਗ
ਆਵੇ ਸਹਿਜ ਬਲੋ, ਕੋਈ ਕੰਮ ਨਹੀਂ ਛੱਡਣੇ, ਕੰਮ ਕਾਰ ਗ੍ਰਸਥ ਕਰਦੀਆਂ, ਬੱਚੇ ਪਾਲਦੀਆਂ, ਨੌਕਰੀਆਂ ਕਰਦੀਆਂ, ਜਿੱਥੇ ਪਾਣੀ 'ਚ ਰੱਖੇ ਆ ਉੱਥੇ ਹੀ ਨਾਮ ਜਪਣਾ ਸ਼ੁਰੂ ਕਰ ਦੇ।
ਸਤਿਗੁਰ
ਨਹੀਂ ਹੈ, ਸਤਿਗੁਰ ਨਾਨਕ ਨਹੀਂ ਹੈ, ਸਤਿਗੁਰੂ ਨਾਨਕ ਦੇ ਅੰਦਰ ਆਇਆ ਸੀ ਅਤੇ ਉਹਨਾਂ ਨੇ ਭੇਟਿਆ ਸੀ, ਇਸ ਕਰਕੇ ਨਾਨਕ ਛਾਪ ਹੈ, ਤਖਲਸ ਹੈ, ਜੋ ਸ਼ਾਇਰ ਲੋਕ ਆਪਣੀ ਨਜ਼ਮ 'ਚ ਲਾਉਂਦੇ ਛੋਟਾ ਨਾਂ, ਇਸ ਕਰਕੇ ਨਾਨਕ ਸਤਿਗੁਰ ਨਹੀਂ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ ਜਿੱਥੇ ਇਹੋ ਜਿਹੀ ਚੀਜ਼ ਹੋਵੇ ਉੱਥੇ ਗੂਠਾ ਰੱਖ ਲਓ।
ਸਤੇ ਗੁਰ ਭੇਟੇ
ਨਾਨਕ
ਸਤੇ ਗੁਰ
ਉੱਤੋਂ ਬਾਣੀ ਆਉਂਦੀ ਸੀ, ਹੇ ਨਾਨਕ ਸਤਿਗੁਰ ਭੇਟੇਗਾ ਜਦੋਂ ਤੇ, ਜਿਹੜੀ ਕਿ ਦੇਹ ਨਹੀਂ ਹੈ ਤੇਰੇ ਅੰਦਰ ਆਉਣਾ ਹੈ, ਤੂੰ ਨਹੀਂ ਹੈ ਸਤਿਗੁਰ, ਸਤਿਗੁਰ ਬਾਣੀ ਬਾਬੇ ਨਾਨਕ ਦੀ 'ਚ ਸਤਿਗੁਰ ਆ ਜਾਣਾ, ਉਹਨਾਂ ਦਾ ਸਤਿਗੁਰ ਅੰਦਰ ਆਇਆ ਸੀ, ਜੋ ਸਾਰੀ ਦੁਨੀਆਂ ਦਾ ਸਾਰੇ ਮਜ਼ਹਬਾਂ ਦਾ ਸਾਰੇ ਗਲੋਬ ਦਾ ਸਾਂਝਾ ਸਤਿਗੁਰੂ ਹੈ।
ਨਾਨਕ ਸਤੇ ਗੁਰ
ਪੂਰੀ ਜੁਗਤ ਕੀ ਹੈ, ਕੋਈ ਕੰਮ ਨਹੀਂ ਛੱਡਣਾ, ਔਰ ਤੂੰ ਐਸ ਕਮਾਈ 'ਚ ਲੱਗ ਜਾ ਜੋ ਬਾਬਾ ਨਾਨਕ ਕਹਿ ਰਿਹਾ।
ਇੱਕ ਆਖੇ ਆਖੇ ਸਬਦ ਪਾਖੇ ਅਰਦ ਪੁਰਦ ਦਿਨ ਰਾਤ,
ਸਿੱਖੋ
ਸਬਦ ਪਿਆਰਿਓ
ਜਨਮ
ਮਰਨ ਕੀ ਟੇਕ, ਮੋਖਿਓ ਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ, ਨਾਨਕ ਸਿਮਰਤ ਏਕ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।